ਸਲੂਕ ਮਹੱਲਾ ਪੰਜਵਾ ਅੰਮ੍ਰਿਤ ਬਾਣੀ ਅਮਿਓ ਰਸ।
ਇਹ ਭਾਈ ਅੰਮ੍ਰਿਤ ਕਿਹੜੀ ਕਿਹੜੀ ਚੀਜ਼ ਹੈ ਸੁਣੋ, ਇਹ ਬਾਣੀ ਵੀ ਅੰਮ੍ਰਿਤ ਹੈ ਤੇ ਅਮਿਓ ਰਸ। ਕਿਉਂ ਜੀ ਬਾਣੀ ਅੰਮ੍ਰਿਤ ਹੈ? ਕਹਿੰਦੇ ਵਿੱਚ ਅੰਮ੍ਰਿਤ ਰਸ ਹੈ ਬਾਣੀ ਚ ਭਰਿਆ ਹੋਇਆ।
ਅੰਮ੍ਰਿਤ ਹਰ ਕਾ ਨਾਮ
ਹੋਰ ਕੀ ਚੀਜ਼ ਹੈ? ਕਹਿੰਦੇ ਅੰਮ੍ਰਿਤ ਹਰ ਕਾ ਨਾਮ, ਬਾਣੀ ਵੀ ਅੰਮ੍ਰਿਤ ਰੂਪ ਹੈ ਤੇ ਰਸ ਪ੍ਰੇਮ ਵੀ ਅੰਮ੍ਰਿਤ ਰੂਪ ਹੈ। ਅੰਮ੍ਰਿਤ ਹਰ ਕਾ ਨਾਮ, ਵਾਹਿਗੁਰੂ ਦਾ ਨਾਮ ਵੀ ਅੰਮ੍ਰਿਤ ਹੈ। ਇਹ ਸਾਰੀਆਂ ਚੀਜ਼ਾਂ ਅੰਮ੍ਰਿਤ ਹਨ। ਬਾਣੀ ਦੇ ਨਾਲ ਅੰਮ੍ਰਿਤ ਬਣਦਾ ਹੈ ਤੇ ਰਸ ਪ੍ਰੇਮ ਪੈਦਾ ਹੁੰਦਾ ਹੈ ਅਤੇ ਪਰਮੇਸ਼ਰ ਦਾ ਨਾਮ ਪ੍ਰਾਪਤ ਹੁੰਦਾ। ਇਹ ਅੰਮ੍ਰਿਤ ਹਨ।
ਮਨ ਤਨ ਹਿਰਦੈ ਸਿਮਰ ਹਰ
ਅਮਿਓ ਬਾਣੀ ਅਮਿਓ ਰਸ। ਅੰਮ੍ਰਿਤ ਬਾਣੀ ਅਮਿਓ ਰਸ। ਅੰਮ੍ਰਿਤ ਬਾਣੀ ਜਿਹੜੀ ਤੁਰਕੀ ਗੁਰੂ ਗ੍ਰੰਥ ਸਾਹਿਬ ਦੀ ਹੈ, ਇਹਦੇ ਵਿੱਚ ਜਿਨ੍ਹਾਂ ਨੇ ਰਸ ਪ੍ਰੇਮ ਕੀਤਾ ਹੈ ਉਹਨਾਂ ਨੂੰ ਅਮਿਓ ਰਸ, ਉਹਨਾਂ ਨੂੰ ਅੰਮ੍ਰਿਤ ਰਸ ਬ੍ਰਹਮਾਨੰਦ ਪ੍ਰਾਪਤ ਹੋਇਆ ਹੈ।
ਅੰਮ੍ਰਿਤ ਹਰ ਕਾ ਨਾਮ
ਕਿਵੇਂ ਪ੍ਰਾਪਤ ਹੈ? ਬਾਣੀ ਨਾਲ ਪ੍ਰੇਮ ਕਰਕੇ। ਅੰਮ੍ਰਿਤ ਅਮਰ ਕਰਨ ਵਾਲਾ ਪਰਮੇਸ਼ਰ ਦਾ ਨਾਮ ਜਿਨ੍ਹਾਂ ਨੇ ਜਪਿਆ ਹੈ ਉਹਨਾਂ ਨੂੰ ਅੰਮ੍ਰਿਤ ਰੂਪ ਬਾਣੀ ਦੁਆਰਾ ਅੰਮ੍ਰਿਤ ਨਾਮ ਜਪਿਆ ਹੈ ਉਹਨੂੰ ਅਮਿਓ ਰਸ ਆਤਮ ਰਸ ਬ੍ਰਹਮਾਨੰਦ ਉਹਨਾਂ ਨੂੰ ਅੰਮ੍ਰਿਤ ਮਿਲਿਆ ਹੈ।
ਮਨ ਤਨ ਹਿਰਦੈ ਸਿਮਰ ਹਰ। ਇਹ
ਭਾਈ ਮਨ ਕਰਕੇ ਤਨ ਕਰਕੇ ਹਿਰਦੇ ਚ ਹਰੀ ਦਾ ਸਿਮਰਨ ਕਰ।
ਆਠ ਪਹਿਰ ਗੁਣ ਗਾਓ
ਹਿਰਦੇ ਜੀ ਮਨ ਰਹਿਣ ਵਾਲਾ ਇਸ ਨਾਲ ਵੀ ਜਪਣਾ ਕਰ। ਹਾਂਜੀ, ਹਰੀ ਹਿਰਦੇ ਦੇ ਅੰਦਰ ਹੀ ਹੈ।
ਆਠ ਪਹਿਰ ਗੁਣ ਗਾਓ
ਅੱਠੇ ਪਹਿਰ ਮਾਤਾ ਦੇ ਕੀਰਤਨ ਚ ਰਸਨਾ ਨਾਲ ਵੀ ਗੁਣ ਗਾਇਆ ਕਰ।
ਉਪਦੇਸ਼ ਸੁਣੋ ਤੂੰ ਗੁਰਸਿੱਖੋ।
ਇਹ ਗੁਰਸਿੱਖੋ ਅਸੀਂ ਉਪਦੇਸ਼ ਦਿੰਦੇ ਹਾਂ। ਸ੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਹਨ ਤੁਸੀਂ ਸੁਣਨਾ ਕਰੋ ਸਰਦਾ ਤੇ ਵਿਸ਼ਵਾਸ ਰੂਪੀ ਕੰਨਾਂ ਦੁਆਰਾ।
ਸੱਚਾ ਇਹ ਸੁਆ
ਇਹ ਸੱਚਾ ਅਸਲੀ ਮਤਲਬ ਹੈ, ਲਾਭ ਹੈ, ਪ੍ਰਯੋਜਨ ਹੈ।
ਜਨਮ ਪਦਾਰਥ ਸਫਲ ਹੋ
ਇਹ ਮਨੁੱਖਾ ਜਨਮ ਤੁਹਾਨੂੰ ਪਦਾਰਥ ਮਿਲਿਆ ਹੋਇਆ, ਇਹ ਸਫਲਾ ਹੋ ਜਾਵੇ।
ਮਨ ਮਹਿ ਲਾਏ ਉਹ ਭਾਵ
ਮਨ ਵਿੱਚ ਵਾਹਿਗੁਰੂ ਨਾਲ ਪ੍ਰੇਮ ਲਾਓ ਤੁਹਾਡਾ ਜਨਮ ਤਾਂ ਸਫਲਾ ਹੋਵੇਗਾ।
ਸੁਖ ਸਹਿਜ ਆਨੰਦ ਘਣਾ
ਸਹਿਜ ਸੁਖ ਅਚੁੱਤ ਸੁਖ ਰੂਪ ਜੋ ਬ੍ਰਹਮ ਹੈ ਉਹਦਾ ਘਣਾ ਆਨੰਦ ਉਹ ਪ੍ਰਾਪਤ ਹੋਵੇਗਾ।
ਪ੍ਰਭ ਜਪਤਿਆਂ ਦੁੱਖ ਜਾ
ਮਹਾਰਾਜ ਜਾਪ ਕਰਦੇ ਹੋਇਆ ਬ੍ਰਹਮਾਨੰਦ ਘਣਾ ਆਨੰਦ ਪ੍ਰਾਪਤ ਹੋਵੇਗਾ। ਜੰਮਣ ਮਰਨ ਦਾ ਸੰਸਾਰ ਦਾ ਦੁੱਖ ਚਲਿਆ ਜਾਏਗਾ।
ਨਾਨਕ ਨਾਮ ਜਪਤ ਸੁਖ ਉਪਜ
ਸਤਿਗੁਰੂ ਜੀ ਕਹਿੰਦੇ ਜੋ ਨਾਮ ਨੂੰ ਜਪਦੇ ਉਹਨਾਂ ਨੂੰ ਸੁਖ ਆਨੰਦ ਪ੍ਰਾਪਤ ਹੁੰਦਾ, ਪ੍ਰਗਟ ਹੁੰਦਾ ਹੈ। ਉਪਜਾ ਉਭਰ ਜਾਂਦੇ ਆ, ਸੁਖ ਪ੍ਰਾਪਤ ਪ੍ਰਗਟ ਹੁੰਦਾ ਹੈ।
ਦਰਗਾਹ ਪਾਈਐ ਥਾਉ
ਦਰਗਾਹ ਵਿੱਚ ਪਰਲੋਕ ਚ ਵੀ ਥਾਉ ਇਸਤਰੀ ਪਾਈ ਦੀ ਹੈ, ਟਿਕਾਣਾ ਪਾਏ ਰੇਰੇ ਦਰਗੇ ਕਹਿ ਨਾ ਕਹੁ ਆਉ ਬੈਠ ਆਦਰ ਸੁਭ ਦੇਉ।
ਮਹੱਲਾ ਪੰਜਵਾ ਨਾਨਕ ਨਾਮ ਤੇ ਆਈ ਹੈ।
ਸਤਿਗੁਰੂ ਸਾਹਿਬ ਜੀ ਕਹਿੰਦੇ ਗੁਰੂ ਨਾਨਕ ਸਾਹਿਬ ਦਾ ਬਖਸ਼ਿਆ ਜੋ ਨਾਮ ਅੰਮ੍ਰਿਤ ਹੈ, ਚੌਹਾਂ ਯੁਗਾਂ ਕਾ ਹੁਣ ਨਿਵੇੜਾ ਕੀਤਾ ਹੋਇਆ, ਇਸ ਅੰਮ੍ਰਿਤ ਨਾਮ ਨੂੰ ਧਿਆਉਣਾ ਕਰੀਏ।
ਹੋਰ ਪੂਰਾ ਮਤ ਦੇ
ਇਹ ਭਾਈ ਪੂਰਨ ਗੁਰੂ ਨਾਨਕ ਸਾਹਿਬ ਜੀ ਮਤ ਦੇ ਰਹੇ ਹਨ।
ਭਾਣਾ ਜਪ ਤਪ ਸੰਜਮੋ
ਜਿਹੜਾ ਗੁਰੂ ਸਾਹਿਬ ਦਾ ਭਾਣਾ ਮੰਨਣਾ ਰਜਾ ਚੱਲਣਾ, ਸਾਰੇ ਉਹ ਦੇਵਤਿਆਂ ਦੇ ਮੰਤਰਾਂ ਦੇ ਜਾਪ ਕਰ ਲਏ, ਸਾਰੇ ਉਹ ਸਰੀਰ ਕਰਕੇ ਤਪ ਕਰ ਲਏ, ਸਾਰੇ ਸੰਜਮ ਸਾਧਨ ਕਰ ਲਏ, ਇੰਦਰੀਆਂ ਦਾ ਦਮਨ ਕਰ ਲਿਆ,
ਭਾਣਾ ਹੀ ਕੱਢ ਲੇ
ਜਿਹੜਾ ਭਾਣਾ ਮੰਨਣ ਵਾਲਾ ਉਹਨੂੰ ਮਹਾਰਾਜ ਸਾਹਿਬ ਸੰਸਾਰ ਸਮੁੰਦਰ ਚੋਂ ਕੱਢ ਲੈਂਦੇ ਹੈ, ਡੁੱਬਣ ਨਹੀਂ ਦਿੰਦੇ ਹਨ।
ਭਾਣਾ ਜੂਨ ਭਵਾਈ ਹੈ
ਦੇਖੋ ਪਰਮੇਸ਼ਰ ਦੀ ਰਜਾ ਚ ਹੀ ਹੈ ਨਾ, ਜਿਹੜੇ ਵਾਸ਼ਨਾ ਦੇ ਵਧੇ ਹੋਏ ਹੈ ਉਹਨਾਂ ਨੂੰ ਜੂਨਾਂ ਚ ਹੀ ਭੁਆਇਆ ਜਾਂਦਾ ਹੈ।
ਭਾਣਾ ਬਖਸ ਕਰੇ
ਅਤੇ ਜਿਹੜਾ ਮਹਾਰਾਜ ਦਾ ਭਾਣਾ ਮੰਨਦੇ ਹੈ, ਭਗਤੀ ਕਰਦੇ ਹੈ, ਗੁਰਮੁਖ ਬਣਦੇ ਹੈ, ਮਨੁੱਖਾਂ ਨੂੰ ਰਜਾ ਚ ਜੂਨਾਂ ਚ ਪਵਾਇਆ ਜਾਂਦਾ ਹੈ। ਗੁਰਮੁਖਾਂ ਨੂੰ ਭਾਣੇ
ਭਾਣੇ ਬਖਸ਼ ਕਰੇ
ਭਾਣੇ ਦੁਆਰਾ ਨਾਮ ਦੁਆਰਾ ਬਖਸ਼ਣਾ ਕਰਦਾ ਗੁਰਮੁਖਾਂ ਨੂੰ।
ਭਾਣਾ ਦੁੱਖ ਸੁਖ ਭੋਗੀ ਹੈ
ਭਾਣੇ ਵਿੱਚ ਹੀ ਜੀਆਂ ਦੇ ਜਿਹੜੇ ਕੀਤੇ ਹੋਏ ਕਰਮ ਹੈ, ਜਿਹੜੇ ਪੁੰਨ ਕੀਤੇ ਉਹਨਾਂ ਕਰਕੇ ਸੁਖ ਭੋਗੀ ਦਾ ਹੈ, ਜਿਹੜੇ ਪਾਪ ਕੀਤੇ ਉਹਨਾਂ ਕਰਕੇ ਦੁੱਖ ਭੋਗੀ ਦਾ ਹੈ।
ਭਾਣਾ ਕਰਮ ਕਰੇ
ਇਹ ਭਾਣੇ ਵਿੱਚ ਹੀ ਜੀਵ ਸੰਚਿਤ ਕਿਰੇਮਾਨ ਪਰਲਬਧ ਰੂਪ ਕਰਮਾਂ ਨੂੰ ਕਰਨ ਵਾਲੇ ਬਣੇ ਹੋਏ ਹਨ।
ਭਾਣਾ ਮਿੱਟੀ ਸਾਜ ਕੈ
ਇਹ ਭਾਣੇ ਜੀ ਪੰਜਾਂ ਤੱਤਾਂ ਦੀ ਮਿੱਟੀ ਨੂੰ ਮਾਰਨ ਸਜਾਇਆ ਹੈ ਬਣਾਇਆ ਹੈ।
ਭਾਣਾ ਜੋਤ ਧਰੇ
ਭਾਣੇ ਅਨੁਸਾਰ ਹੀ ਪੰਜਾਂ ਤੱਤਾਂ ਦੀ ਮਿੱਟੀ ਇਕੱਠੀ ਕਰਕੇ ਆਪਦੀ ਚੇਤਨ ਸੱਤਾ ਜੋਤ ਮਾਰਨ ਰੱਖੀ ਹੈ।
ਭਾਣਾ ਭੋਗ ਭੋਗਾਏ ਦਾ
ਭਾਣੇ ਵਿੱਚ ਹੀ ਜੀਵਾਂ ਦੀ ਵਾਸ਼ਨਾ ਜਾਣ ਕੇ ਨਾਨਾ ਤਰ੍ਹਾਂ ਦੇ ਭੋਗਾਂ ਨੂੰ ਸਵਰਗ ਦੇ ਬ੍ਰਹਮ ਲੋਕ ਦੇ ਮਾਤ ਲੋਕ ਦੇ ਭੋਗਾਂ ਨੂੰ ਭੁਗਾਉਂਦਾ ਹੈ।
ਭਾਣਾ ਮਨਹਿ ਕਰੇ
ਅਤੇ ਜਿਹੜੇ ਭਾਣਾ ਮੰਨਦੇ ਆ ਗੁਰਮੁਖਾਂ ਦੀ ਵਾਸ਼ਨਾ ਮਿੱਟੀ ਵੇਖਦਾ ਉਹਨੂੰ ਮਨਾ ਕਰਨ ਦਾ ਰੋਕ ਦਿੰਦਾ ਵਿਕਾਰਾਂ ਵੱਲੋਂ ਭੋਗਾਂ ਦੇ ਭੋਗਣ ਵੱਲੋਂ।
ਭਾਣੇ ਨਰਕ ਸੁਰਗ ਅਵਤਾਰੇ,
ਭਾਣੇ ਵਿੱਚ ਭਾਈ ਜਿਹੜੇ ਜੀਆਂ ਨੇ ਪਾਪ ਕੀਤੇ ਹੈ ਉਹਨਾਂ ਨੂੰ ਨਰਕ ਦੇ ਵਿੱਚ ਉਤਾਰਦਾ ਹੈ, ਜਨਮ ਧਾਰਦੇ ਹੈ, ਨਰਕੀ ਜੀਵ ਬਣਦੇ ਹੈ। ਜਿਨ੍ਹਾਂ ਨੇ ਸਕਾਮ ਕਰਮ ਕੀਤੇ ਹੈ ਉਹਨਾਂ ਨੂੰ ਸਵਰਗ ਆਦਿਕਾਂ ਦੇ ਵਿੱਚ ਜਨਮ ਦਿੰਦਾ ਹੈ।
ਭਾਣਾ ਧਰਨ ਪਰੇ,
ਅਤੇ ਭਾਣਾ ਜਿਹੜੇ ਮੰਨਦੇ ਉਹ ਧਰਨ ਗਰੀਬੀ ਰੂਪੀ ਧਰਤੀ ਤੇ ਪੈ ਜਾਂਦੇ ਹੈ, ਸਾਧ ਸੰਗਤ ਦੀ ਸ਼ਰਨ ਰੂਪ ਧਰਤੀ ਤੇ ਪੈ ਜਾਂਦੇ ਹੈ। ਭਾਣੇ ਧਰਨ ਪਰੇ ਉਹ ਭੂਮਿਕਾ ਰੂਪੀ ਧਰਤੀ ਵਿੱਚ ਤੁਰਿਆ ਪਦ ਰੂਪੀ ਭੂਮਿਕਾ ਚ ਪ੍ਰਾਪਤ ਹੋ ਜਾਂਦੇ, ਭੂਮਾ ਰੂਪ ਬ੍ਰਹਮ ਦੀ ਪ੍ਰਾਪਤੀ ਹੋ ਜਾਂਦੀ ਹੈ।
ਭਾਣਾ ਹੀ ਜਿਸ ਭਗਤੀ ਲਾਏ,
ਆਪਦੇ ਭਾਣੇ ਅਨੁਸਾਰ ਭਾਈ ਨਿਮਰਤਾ ਉਹ ਸ਼ਰਨ ਰੂਪੀ ਧਰਤੀ ਤੇ ਪੈਂਦੇ ਹੈ, ਜਿਹੜੇ ਬੁੱਧੀ ਕਰਕੇ ਜਿਨ੍ਹਾਂ ਨੂੰ ਮਾਰੇ ਭਗਤੀ ਚ ਲਾ ਲੈਂਦਾ ਹੈ।
ਨਾਨਕ ਵਿਰਲੇ ਹੈ,
ਸਤਿਗੁਰੂ ਸਾਹਿਬ ਜੀ ਕਹਿੰਦੇ ਉਹ ਕੋਈ ਵਿਰਲੇ ਹੀ ਹਨ। ਹੇ ਪਿਆਰਿਓ, ਹੇ ਜਿਨ੍ਹਾਂ ਤਿਆਗ ਕੀਤਾ ਹੋਰ ਸਾਰਿਆਂ ਆਸਰਿਆਂ ਦਾ, ਪਰਮੇਸ਼ਰ ਦੀ ਪ੍ਰਾਪਤੀ ਕੀਤੀ, ਉਹ ਬਿਰਲੇ ਕਰੋੜਾਂ ਵਿੱਚੋਂ ਹਨ।
ਪੌੜੀ ਵਡਿਆਈ ਸੱਚੇ ਨਾਮ ਕੀ,
ਇਹ ਭਾਈ ਜਿੰਨੀ ਵਡਿਆਈ ਹੈ ਸੱਚੇ ਪਾਤਸ਼ਾਹ ਦੇ ਅੰਮ੍ਰਿਤ ਨਾਮ ਦੀ ਹੈ।
ਆਉ ਜੀਵਾਂ ਸੁਣ ਸੁਣੇ,
ਅਸੀਂ ਤਾਂ ਭਾਈ ਸਭ ਦਾ ਵਿਸ਼ਵਾਸ ਰੂਪੀ ਕੰਨਾਂ ਦੇ ਨਾਲ ਸਤ ਸ਼ਾਸਤਰਾਂ ਦੁਆਰਾ ਸੁਣ ਸੁਣ ਕੇ ਜਿਉਂਦੇ ਹੁੰਦੇ ਹਾਂ।
ਪਸ਼ੂ ਪ੍ਰੇਤ ਅਗਿਆਨ,
ਵੇਖੋ ਮਹਾਰਾਜ ਦੇ ਐਸੀ ਨਾਮ ਦੀ ਵਡਿਆਈ ਹੈ। ਪਸ਼ੂ ਜਿਹੜੇ ਸ਼ੇਰਾਂ ਕੋਟ ਸ਼ੇਰ ਰਹਿੰਦੇ ਸਨ, ਗੁਰੂ ਸਾਹਿਬ ਜਦੋਂ ਗਏ ਹੈ ਉੱਤਰਾਖੰਡ ਵਿੱਚ ਤੇ ਉਹਨਾਂ ਪਸ਼ੂਆਂ ਨੂੰ ਗੁਰੂ ਸਾਹਿਬ ਜੀ ਨੇ ਜਿਸ ਵੇਲੇ ਕੀਰਤਨ ਮਰਦਾਨੇ ਨੇ ਗਾਇਆ, ਸਾਰੇ ਸ਼ੇਰ ਤਾਮਸੀ ਸੁਭਾਅ ਛੱਡ ਕੇ ਮਹਾਰਾਜ ਦੀ ਸ਼ਰਨ ਚ ਆ ਗਏ। ਜਦੋਂ ਸ਼ਬਦ ਸੁਣਿਆ, ਦਰਸ਼ਨ ਕੀਤੇ, ਬੋਲਣ ਦੀ ਸ਼ਕਤੀ ਬੰਦਿਆਂ ਨੂੰ ਹੋ ਗਈ। ਮਹਾਰਾਜ ਕਹਿੰਦੇ ਭਾਈ ਤੁਸੀਂ ਕਿਵੇਂ ਗੁਜ਼ਾਰਾ ਕਰਦੇ ਹੋ? ਕਹਿਣ ਲੱਗੇ ਗਰੀਬ ਨਵਾਜ ਜੀ, ਅਸੀਂ ਇਹ 2000 ਮੀਲ ਦੇ ਵਿੱਚ ਕੋਈ ਬੰਦਾ ਕੋਈ ਜਾਨਵਰ ਨੀ ਪਸ਼ੂ ਨਹੀਂ ਛੱਡਿਆ, ਸਭ ਖਾ ਲਏ ਹੈ। ਹੁਣ ਮਹਾਰਾਜ ਅਸੀਂ ਭੁੱਖੇ ਮਰਦੇ ਹਾਂ, ਦੁਖੀ ਬਹੁਤ ਹੈ, ਸਾਡੇ ਜਿਹੜਾ ਆਲਸ ਕਰਦਾ ਨੂੰ ਮਿਲ ਕੇ ਖਾ ਲੈਂਦੇ ਹਾਂ, ਗੁਜ਼ਾਰਾ ਕਰਦੇ ਹਾਂ, ਬੜੇ ਸਾਵਧਾਨ ਰਹਿੰਦੇ ਹਾਂ। ਮਹਾਰਾਜ ਕਹਿਣ ਲੱਗੇ ਚੰਗਾ ਤੁਹਾਨੂੰ ਸਿੱਖੀ ਦੇਈਏ ਤੇ ਮਨੁੱਖਾ ਜਨਮ ਦੇਈਏ, ਜੇ ਤਾਂ ਸਾਡੇ ਉਪਦੇਸ਼ ਨੂੰ ਗ੍ਰਹਿਣ ਕਰੋ। ਇਹਨਾਂ ਨੇ ਕਿਹਾ ਇਦੋਂ ਕੀ ਚੰਗਾ ਮਹਾਰਾਜ? ਉਸ ਵੇਲੇ ਸਾਰੇ ਸ਼ੇਰ ਸਰੀਰ ਛੱਡ ਗਏ ਤੇ ਗੁਰੂ ਮਹਾਰਾਜ ਸਾਹਿਬ ਦਾ ਉਪਦੇਸ਼ ਮੰਨ ਕੇ, ਗੁਰੂ ਅੰਗਦ ਸਾਹਿਬ ਦੇ ਵੇਲੇ ਇਹ ਕੋਟ ਸ਼ੇਰ ਜਿਹੜੇ ਸੀਗੇ ਇਹ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਸਿੱਖ ਬਣ ਕੇ ਗੁਰੂ ਅੰਗਦ ਸਾਹਿਬ ਤੋਂ ਗੁਰਮਤ ਪ੍ਰਾਪਤ ਕਰਕੇ ਮੁਕਤ ਹੋਏ ਸਨ। ਇਸ ਪ੍ਰਕਾਰ ਪਸ਼ੂਆਂ ਨੂੰ ਵੀ, ਪਸ਼ੂ
ਪ੍ਰੇਤ
ਅਤੇ ਪਸ਼ੂਆਂ ਦੀ ਰੂਹ ਰਿੱਛ ਜੂਨ ਚ ਪਿਆ ਸੀ 10ਵੇਂ ਪਾਤਸ਼ਾਹ ਦੇ ਕੋਲ, ਜਿਹੜਾ ਰਿੱਛ ਨਚਾਉਣ ਵਾਲਾ ਆਇਆ ਸੀ। ਗੁਰੂ ਮਹਾਰਾਜ ਸਾਹਿਬ ਨੂੰ ਪੁੱਛਿਆ ਵੀ ਇਹ ਰਿੱਛ ਮਹਾਰਾਜ ਮੈਂ ਕਹੋ ਤਾਂ ਕੁਸ਼ਤੀ ਵਿਖਾਵਾਂ? ਥੋੜੇ ਜਿਹੇ ਸਿੱਖਾਂ ਸਮੇਤ ਬੈਠੇ ਸਨ ਮਹਾਰਾਜ ਸਾਹਿਬ, ਕਹਿੰਦੇ ਦਿਖਾ ਬਈ। ਕੁਸ਼ਤੀ ਰਿੱਛ ਨੂੰ ਦਿਖਾਈ ਤੇ ਕੀਰਤੀਆ ਚੌੜਦਾਰ ਸੀ ਮਹਾਰਾਜ ਦਾ, ਅੰਮ੍ਰਿਤ ਪ੍ਰਚਾਰ ਮਗਰੋਂ ਕੀਤਾ ਹੈ। ਇਹ ਭਾਈ ਕੀਰਤੀਆ ਹੱਸੀ ਜਾਵੇ ਮਹਾਰਾਜ, ਕਹਿੰਦੇ ਦਸਮ ਪਾਤਸ਼ਾਹ ਕਹਿੰਦੇ ਹੱਸਦਾ ਕਿਉਂ ਹੈ? ਇਹ ਮਹਾਰਾਜ ਰਿੱਛ ਦੀ ਕੁਸ਼ਤੀ ਵੇਖ ਕੇ ਕਹਿੰਦੇ ਉਹ ਤੇਰਾ ਪਿਓ ਸੀ ਇਹ। ਕਹਿੰਦਾ ਮਹਾਰਾਜ ਦਾ 9ਵੇਂ ਪਾਤਸ਼ਾਹ ਦਾ ਸਿੱਖ ਸੀ, ਮੇਰਾ ਪਿਓ ਸੋਭਾ ਰਾਮ ਉਹਦਾ ਨਾਂ ਸੀ, ਇਹ ਕਿਵੇਂ ਰਿੱਛ ਬਣ ਗਿਆ? ਮਹਾਰਾਜ ਕਹਿਣ ਲੱਗੇ ਘਬਰਾ ਨਾ, ਮੈਂ ਨਾ ਕਿਤੇ ਮਹਾਰਾਜ ਬਾਂਦਰ ਬਣ ਜਾਵਾਂ ਤੁਹਾਡੀ ਚੌੜ ਕਰਦਾ ਕਰਦਾ, ਜੇ ਮੇਰਾ ਪਿਓ ਰਿੱਛ ਬਣ ਗਿਆ। ਸੁਣ ਕੇ ਮਹਾਰਾਜ ਹੱਸ ਪਏ, ਕਹਿਣ ਲੱਗੇ ਨਹੀਂ ਤੂੰ ਕਾਰਨ ਸੁਣ, ਇਹ ਤੇਰਾ ਜਿਹੜਾ ਪਿਓ ਸੀ ਇਹ ਸੰਗਤ ਚ ਕੜਾਹ ਪ੍ਰਸ਼ਾਦ ਵਰਤਾ ਰਿਹਾ ਸੀ। ਇੱਕ ਸਿੱਖ ਸੀ ਪ੍ਰੇਮੀ, ਉਹ ਗੁੜ ਦਾ ਗੱਡਾ ਲਈ ਆਉਂਦਾ ਸੀ, ਇੱਕ ਭੇਲੀ ਲੈ ਕੇ ਮਹਾਰਾਜ ਨੂੰ ਅਨੰਦਪੁਰ ਸਾਹਿਬ ਨਵਾਂ ਵਸਾ ਰਹੇ ਸੀ, ਉਹ ਦਰਸ਼ਨ ਕਰਨ ਵਾਸਤੇ ਆਇਆ। ਮਹਾਰਾਜ ਸਾਹਿਬ ਜੀ ਦੇ ਪਾਸ ਭੇਲੀ ਰੱਖ ਕੇ ਮੱਥਾ ਟੇਕ ਕੇ ਦਰਸ਼ਨ ਕਰਕੇ ਬੜਾ ਪ੍ਰਸੰਨ ਹੋਇਆ, ਸੋਚਿਆ ਵੀ ਕੜਾਹ ਪ੍ਰਸ਼ਾਦ ਵਰਦਾ, ਕਿਣਕਾ ਗੁਰੂ ਸਾਹਿਬ ਦਾ ਇਹ ਸੀਤ ਪ੍ਰਸਾਦ ਹੈ, ਮੈਂ ਆਪਣੇ ਮੁੱਖ ਚ ਪਾ ਲਾਂਗਾ, ਮੇਰੇ ਜਨਮਾਂ ਜਨਮਾਂਤਾਂ ਦੇ ਪਾਪ ਬਖਸ਼ੇ ਜਾਣਗੇ। ਇਹ ਤੇਰੇ ਪਿਓ ਵਰਤਾਉਂਦੇ ਕੋਲੋਂ ਇਹਨੂੰ ਕੜਾਹ ਪ੍ਰਸ਼ਾਦ ਕੋਲੇ ਹੋ ਕੇ ਮੰਗਿਆ, ਇਸ ਤੇਰੇ ਪਿਓ ਨੂੰ ਟਾਲੋ ਟੋਲਾ ਕੀਤਾ ਦਿੱਤਾ ਨਾ, ਫਿਰ ਉਸ ਨੂੰ ਹੋਲ ਨੇੜੇ ਹੋ ਕੇ ਮੰਗਿਆ ਜਿਹਦੇ ਵਰਤਾਉਂਦਾ ਸੀ ਨਾ ਦਿੱਤਾ। ਤੀਜੀ ਵਾਰ ਕਹਿੰਦਾ ਉਹ ਰਿੱਛ ਵਾਂਗੂ ਤਾਹਾਂ ਚੜਿਆ ਆਉਣਾ, ਇਉਂ ਕਹਿੰਦੇ ਦੇ ਹੱਥ ਚੋਂ ਬੁੜ ਕੇ, ਆ ਜਿਵੇਂ ਜਥੇਦਾਰ ਤੋਂ ਕੜਾਹ ਪ੍ਰਸ਼ਾਦ ਡਿੱਗਦਾ ਰਹਿੰਦਾ ਹੱਥ ਵਿੱਚੋਂ, ਇਉਂ ਬੁੜ ਕੇ ਡਿੱਗ ਪਿਆ। ਜਿਸ ਵੇਲੇ ਡਿੱਗ ਪਿਆ ਇਸ ਨੇ ਚੱਕ ਕੇ ਕੜਾਹ ਪ੍ਰਸ਼ਾਦ ਆਪਦੇ ਮੂੰਹ ਚ ਵਾਹਿਗੁਰੂ ਕਹਿ ਕੇ ਪਾ ਲਿਆ ਤੇ ਕਹਿਣ ਲੱਗਾ ਵੀ ਇਉਂ ਦੇਖ ਤੂੰ ਗੁਰੂ ਕੇ ਦਰਬਾਰ ਚ ਰਹਿੰਦਾ, ਮੈਂ ਤਾਂ ਮਾਨਸ ਰੂਪ ਹੈ, ਸਿੱਖ ਦੀ ਸ਼ਕਲ ਹੈ ਮੇਰੀ, ਰਿੱਛ ਦਾ ਤੂੰ ਬਣਨ ਵਾਲਾ ਹੈ। ਕਿਉਂਕਿ ਜਿਹੜਾ ਕਿਸੇ ਸਿੱਖ ਦੀ ਨਿਰਾਦਰੀ ਕਰਦੇ, ਲਿਬ ਵਾਲਾ ਸਿੱਖ ਸੀ ਇਹਦੇ ਬਚਨ ਦੇ ਨਾਲ ਫੇਰ ਉਹ ਮਰ ਕੇ ਸੋਭਾ ਰਾਮ ਰਿੱਛ ਬਣਿਆ ਸੀ। ਉਹ ਰਿਛ ਜਦੋਂ ਬਣ ਕੇ ਜੰਮਿਆ ਤੇ ਉਸ ਵੇਲੇ ਰਿਛ ਵਾਲੇ ਨੂੰ ਪਕੜ ਕੇ ਲਿਆਂਦਾ, ਹੁਣ ਇਹ ਮੰਗ ਕੇ ਆਪਦਾ ਗੁਜ਼ਾਰਾ ਕਰਦਾ ਹੈ। ਕੀਰਤੀਆ ਕਹਿੰਦਾ ਮਹਾਰਾ ਮੈਨੂੰ ਬਖਸ਼ੋ। ਉਸ ਵੇਲੇ ਗੁਰੂ ਸਾਹਿਬ ਜੀ ਨੇ ਕਿਹਾ ਚੰਗਾ ਭਾਈ ਐ ਕਰ, ਕੜਾਹ ਪ੍ਰਸ਼ਾਦ ਕਰਾਓ। ਕੜਾਹ ਪ੍ਰਸ਼ਾਦ ਕਰਾਇਆ ਤੇ ਮਹਾਰਾਜ ਦੀ ਹਜ਼ੂਰੀ ਚ ਜਾਂਦਾ ਗਿਆ। ਮਹਾਰਾਜ ਸਾਹਿਬ ਕਹਿਣ ਲੱਗੇ ਭਾਈ ਰਿਛ ਵਾਲੇ ਨੂੰ ਪੁੱਛੋ, ਰਿਛ ਵਾਲਿਆ ਕਿੰਨੇ ਪੈਸੇ ਲੈਣੇ? ਕਿ 200 ਰੁਪਇਆ ਮੈਂ ਤਾਂ ਲੈਣਾ। ਮਹਾਰਾਜ ਨੇ ਖਜ਼ਾਨਚੀ ਕੋਲੋਂ 200 ਰੁਪਇਆ ਪਾਸ ਭੇਜਿਆ। ਉਹ ਫਿਰ ਮੁੱਕਰ ਗਿਆ, ਕਹਿੰਦੇ ਮੈਂ 300 ਲੈਣਾ। ਮਹਾਰਾਜ ਕਹਿੰਦੇ ਬੋਲੀ ਚੱਲ ਖੋਲੋ ਇਹ ਤੋਂ ਰਿਛ। ਉਹਦੀ ਝੋਲੀ ਚ ਰੁਪਇਆ 200 ਪਾਤਾ ਤੇ ਰਿਛ ਖੋਲ ਕੇ ਬਣਾ ਲਿਆ। ਜਿਸ ਵੇਲੇ ਬਣਾ ਲਿਆ ਸਾਹਿਬ ਸਿੰਘ ਜੀ ਫਿਕੜਾ ਪ੍ਰਸ਼ਾਦ ਕਰਕੇ ਗੁਰੂ ਸਾਹਿਬ ਨੇ ਅਰਦਾਸ ਕਰਕੇ ਆਪਣਾ ਵਰਤਾਰਾ ਲੈ ਕੇ ਉਸ ਰਿਛ ਨੂੰ ਜਦੋਂ ਖੁਆਇਆ ਉਹ ਰਿਛ ਦੀ ਜੂਨ ਛੁੱਟ ਗਈ। ਇਉਂ ਮਹਾਰਾਜ ਸਾਹਿਬ ਜੀ ਨੇ ਪਸ਼ੂਆਂ ਦਾ ਵੀ ਉਧਾਰ ਕੀਤਾ ਸੀ।
ਪ੍ਰੇਤ
ਅਤੇ ਪ੍ਰੇਤ ਬਣੇ ਹੋਏ ਸੀ ਪਾਣਨੀ ਮੁਨੀ ਕਾਂਸੀ ਦੇ ਵਿੱਚ। ਇਸ ਨੇ ਵਿਆਕਰਨ ਪ੍ਰੇਤ ਬਣੇ ਨੂੰ ਪੂਰਾ ਕੀਤਾ ਸੀ। ਗੁਰੂ ਨਾਨਕ ਸਾਹਿਬ ਜਦੋਂ ਗਏ ਹੈ ਉਸ ਵੇਲੇ ਮਹਾਰਾਜ ਸਾਹਿਬ ਜੀ ਅਸ਼ਟਪਦੀ ਆਉਂਦੀ ਹੈ, ਜਿਸ ਵਿੱਚ ਇਹ ਆਉਂਦਾ ਮਨ ਵੇ ਕਿਉਂ ਛੂਟੇ ਬਿਨ ਪਿਆਰ। ਇਸ ਅਸ਼ਟਪਦੀ ਦਾ ਕੀਰਤਨ ਮਰਦਾਨੇ ਦੇ ਪਾਸੋਂ ਕਰਾਇਆ ਸੀ। ਇਉਂ ਪ੍ਰੇਤ ਦਾ ਆਧਾਰ ਮਾਰਨ ਬਣੇ ਦਾ ਪਾਣਨੀ ਮੁਨੀ ਦਾ ਕੀਤਾ ਸੀ। ਨੌਵੇਂ ਪਾਤਸ਼ਾਹ ਨੇ ਪ੍ਰੇਤ ਨੇ ਗੁਰੂ ਸਾਹਿਬ ਦੇ ਗੰਨੇ ਚੂਬ ਕੇ ਛਿਲਕਾਂ ਚੂਬ ਕੇ ਉਹ ਮੁਕਤ ਹੋ ਗਿਆ ਸੀ।
ਅਗਿਆਨ
ਦਿੱਲੀ ਪ੍ਰੇਤਾਂ ਵਾਲੀ ਹਵੇਲੀ ਬਾਜੀ ਸੀ ਜਿੱਥੇ
ਅਗਿਆਨ
ਅਗਿਆਨੀ ਜਿਹੜੇ ਜੀਵ ਸਨ
ਉਧਾਰੇ ਇੱਕ ਖਣੇ
ਇੱਕ ਖਿੰਦੇ ਵਿੱਚ ਸੱਚੇ ਪਾਤਸ਼ਾਹ ਉਧਾਰ ਤੇ ਪਸ਼ੂਆਂ ਵਰਗੇ ਜਿਹੜੇ ਸੁਭਾਅ ਸੀ। ਪ੍ਰੇਤ ਦੀ ਨਿਆਈ ਜਿਹੜੇ ਸ਼ਰਾਬਾਂ ਪੀਂਦੇ ਸੀ ਤੇ ਜਗਤ ਜੂੜ ਤੰਬਾਕੂ ਪੀਂਦੇ ਸੀ, ਉਹਨਾਂ ਨੂੰ ਅਗਿਆਨੀਆਂ ਨੂੰ ਖਿੰਦੇ ਵਿੱਚ ਸੱਚੇ ਪਾਤਸ਼ਾਹ ਉਧਾਰ ਤਾਂ ਮੁਕਤ ਕਰ ਦਿੱਤਾ।
ਦਿਨ ਸਰੈਣ ਤੀਰਾ ਨਾਮ
ਇਹ ਪਰਮੇਸ਼ਰ ਆਪਦਾ ਰਾਤ ਨੂੰ ਵੀ ਦਿਨੇ ਵੀ ਆਪਦਾ ਨਾਮ
ਸਦਾ ਸਦ ਜਾਪੀ ਹੈ,
ਸਦਾ ਸਦਾ ਸੱਚੇ ਪਾਤਸ਼ਾਹ ਜਪਦੇ ਰਹੀਏ ਅਸੀਂ, ਕਿਰਪਾ ਕਰੋ।
ਤ੍ਰਿਸ਼ਨਾ ਭੁੱਖ ਵਿਕਰਾਲ
ਇਹ ਤ੍ਰਿਸ਼ਨਾ ਜਿਹੜੀ ਹੈ ਜੀਆਂ ਨੂੰ ਰਸਾਂ ਕਸਾਂ ਦੀ, ਭੁੱਖ ਹੈ ਆਸਾ ਪਦਾਰਥਾਂ ਦੀ, ਬਕਰਾਲ ਖਰਾਬ ਕਰ ਰਹੀ ਹੈ। ਤੇਰਾ ਨਾਮ ਜੇ ਜਪੀਏ ਤ੍ਰਿਸ਼ਨਾ ਦੀ ਭੁੱਖ ਵੱਲੋਂ, ਤ੍ਰਿਸ਼ਨਾ ਦੀ ਤੇਹ ਵੱਲੋਂ, ਰਸਾਂ ਕਸਾਂ ਦੀ ਵੱਲੋਂ ਅਤੇ ਪਦਾਰਥਾਂ ਦੀ ਆਸਾ ਰੂਪੀ ਭੁੱਖ ਵੱਲੋਂ ਤੇਰੇ ਨਾਮ ਕਰਕੇ ਰੱਜ ਜਾਈਦਾ ਹੈ।
ਰੋਗ ਸੋਗ ਦੁੱਖ ਵੰਜੈ
ਮਾਰਾ, ਰੋਗ ਹੋਮੈ ਦਾ, ਅਗਿਆਨ ਦਾ, ਸੋਗ ਵਿਛੋੜੇ ਦਾ, ਅੱਗੇ ਰੋਗ ਸੋਗ
ਦੁੱਖ ਵੰਜੈ,
ਦੁੱਖ ਜੰਮਣ ਮਰਨ ਦਾ ਵੰਜੈ ਚਲਿਆ ਜਾਂਦਾ ਹੈ।
ਜਿਸ ਨਾਉ ਮਨ ਵਸੈ
ਜਿਨ੍ਹਾਂ ਦੇ ਮਨ ਚ ਮਾਰਿਆ ਆਪਦਾ ਅੰਮ੍ਰਿਤ ਨਾਮ ਵਸ ਜਾਂਦਾ ਹੈ।
ਸਹਿ ਪ੍ਰਾਪਤ ਲਾਲ
ਉਹਨੂੰ ਇਹ ਪ੍ਰੇਮ ਰੂਪੀ ਲਾਲ, ਗਿਆਨ ਰੂਪੀ ਲਾਲ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ। ਮਹਾਰਾਜ ਸਰੂਪ ਰੂਪੀ ਲਾਲ
ਗੁਰ ਸਭ ਦੀ ਰਸੈ
ਜਿਹੜਾ ਗੁਰਾਂ ਦੇ ਸ਼ਬਦ ਚ ਰਸ ਜਾਂਦਾ, ਜਿਹਦਾ ਚਿੱਤ ਰੰਗਿਆ ਜਾਂਦਾ, ਪ੍ਰੇਮ ਚ ਮਸਤ ਹੋ ਜਾਂਦਾ ਹੈ।
ਖੰਡ ਬ੍ਰਹਿਮੰਡ ਬੇਅੰਤ
ਹੇ ਗੁਰੂ ਨਾਨਕ ਸਾਹਿਬ, ਨਵਾਂ ਖੰਡਾਂ ਨੂੰ, ਬ੍ਰਹਿਮੰਡਾਂ ਨੂੰ, ਲੱਖ ਆਕਾਸ਼ ਪਤਾਲ, ਲੱਖ ਅੱਖ ਫੁਰ ਕੋਈ ਸਭ ਦਿਖਲਾਈ। ਸਾਰਿਆਂ ਥਾਂ ਸੰਗਤਾਂ ਸੀ, ਆਪ ਨੂੰ ਪੂਜਦੀਆਂ ਸਨ ਬੇਅੰਤਾਂ ਦੇ ਤਾਈ।
ਉਧਾਰਨ ਹਾਰੇ
ਹੇ ਗਰੀਬ ਨਾਜ ਗੁਰੂ ਨਾਨਕ ਸਾਹਿਬ, ਆਪ ਉਧਾਰਨ ਵਾਲੇ ਹੋ।
ਤੇਰੀ ਸੋਭਾ ਤੁਧ
ਹੇ ਗੁਰੂ ਜੀ, ਆਪ ਜੀ ਦੀ ਜਿਹੜੀ ਸੋਭਾ ਗੁਰੂ ਨਾਨਕ ਸਾਹਿਬ ਜੀ, ਇਹ ਤੇਰੀ ਤੁਹਾਨੂੰ ਹੀ ਬਣਦੀ ਹੈ।
ਸੱਚੇ ਮੇਰੇ ਪਿਆਰੇ
ਜੈਸਾ ਤੂੰ ਤੈਸਾ ਤੁਸੀਂ, ਕਿਆ ਉਪਮਾ ਦੀਜਾ ਹੈ ਮੇਰੇ ਸੱਚੇ ਪਿਆਰੇ ਅਕਾਲ ਪੁਰਖ ਰੂਪ ਗੁਰੂ ਨਾਨਕ ਸਾਹਿਬ ਜੀ।
ਖੰਡ ਬ੍ਰਹਿਮੰਡ ਬੇਅੰਤ ਉਧਾਰਨ ਹਾਰਿਆ, ਤੇਰੀ ਸੋਭਾ ਤੁਧ ਸੱਚੇ ਮੇਰੇ ਪਿਆਰਿਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਤੁਸੀਂ ਭਾਈ ਨਾਲ ਨੂੰ ਹੋ ਜਾਓ, ਇੱਥੇ ਉਰੇ ਹੋ ਜਾ ਸਿੰਘਾ ਪੋਥੀ ਵਾਲੇ ਨਾਲ।
ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਪੰਜਵਾ। ਮਿੱਤਰ ਪਿਆਰਾ ਨਾਨਕ ਜੀ ਮੈਂ ਛੱਡ ਗਵਾਇਆ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀ ਸਾਜੀ ਨਵਾਜੀ, ਗੁਰੂ ਖਾਲਸਾ ਸਾਹਿਬ ਸੰਗਤ ਜੀ, ਸਤਿਗੁਰੂ ਦੀ ਅੰਮ੍ਰਿਤ ਰੂਪ ਬਾਣੀ ਦਾ ਆਪ ਜੀ ਨੇ ਕੀਰਤਨ ਸਰਵਣ ਕੀਤਾ ਹੈ। ਹੁਣ ਗੁਰੂ ਮਹਾਰਾਜ ਸਾਹਿਬ ਦੇ ਸ੍ਰੀਮੁਖਵਾਕ ਪਰਮ ਪਵਿੱਤਰ ਉਪਦੇਸ਼ਾਂ ਨੂੰ ਇੱਕ ਚਿੱਤ ਹੋ ਕੇ ਆਪਾਂ ਸੁਣੀਏ। ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਪਾਸ ਜਿਹੜੇ ਜਗਿਆਸੂ ਹਨ, ਉਹ ਸਖੀ ਦੀ ਨਿਆਈ ਜਿਵੇਂ ਬਿਰਧ ਮਾਤਾ ਦੇ ਪਾਸ ਜੋ ਬੀਬੀ ਦੁਖੀ ਹੋਵੇ ਸਹੁਰੇ ਘਰ ਚ ਜਾ ਕੇ ਉਹ ਫਰਿਆਦ ਕਰਦੀ ਹੈ। ਇਸੇ ਪ੍ਰਕਾਰ ਸਾਧ ਸੰਗਤ ਜੀ ਜਿਹੜੇ ਜਗਿਆਸੂ ਹਨ ਉਹ ਸਤਿਗੁਰੂ ਮਹਾਰਾਜ ਸਾਹਿਬ ਦੇ ਪਾਸ ਪਰਮੇਸ਼ੁਰ ਦੀ ਪ੍ਰਾਪਤੀ ਵਾਲਾ ਜੋ ਆਤਮ ਆਨੰਦ ਪਰਲੋ ਹੈ ਆਪਣੇ ਸਹੁਰਾ ਘਰ ਉਸ ਦੀ ਪ੍ਰਾਪਤੀ ਜਿਹੜੇ ਵਿਘਨ ਕਾਰਕ ਹੈ ਉਹਨਾਂ ਦੀ ਬਾਬਤ ਗੁਰੂ ਸਾਹਿਬ ਅੱਗੇ ਫਰਿਆਦ ਕਰਦੇ ਹਨ।
ਸਲੋਕ ਮਹੱਲਾ ਪੰਜਵਾਂ। ਮਿੱਤਰ ਪਿਆਰਾ ਨਾਨਕ ਜੀ ਮੈਂ ਛੱਡ ਗਵਾਇਆ।
ਮਿੱਤਰ ਪਿਆਰਾ ਇਸ ਲੋਕ ਦੇ ਮਿੱਤਰ ਤੇ ਪਰਲੋਕ ਦੇ ਪਿਆਰੇ ਸਤਿਗੁਰੂ ਨਾਨਕ ਦੇਵ ਅਕਾਲ ਪੁਰਖ ਜੋ ਅਣਕ ਰਹਿਤ ਪਰਮਾਤਮਾ ਜੋਈ ਨਾਨਕ ਨਾਮ ਕਹਾਵੈ ਸੋਈ ਜੋ ਦੁਆਇਤੋ ਨਾਨਕ ਬੀਤੇ ਜਸਮਨ ਸਾਸਾ ਨਾਨਕਾ ਜਿਸ ਵਿਚ ਅਨੇਕਤਾ ਹੀ ਪ੍ਰਗਟ ਨਹੀਂ ਹੈ ਦੁਆਇਤੋ ਰਹਿਤ ਹੈ ਜਿਵੇਂ ਅਣਕ ਨਾਮ ਢੋਲਦਾ ਹੈ ਢੋਲ ਦੇ ਦੋ ਮੂੰਹ ਹੁੰਦੇ ਹਨ ਦੋਹਾਂ ਪਾਸਿਆਂ ਤੋਂ ਵੱਜਦਾ ਹੈ ਇਉਂ ਜਿਸ ਦੇ ਅੰਦਰ ਅਣਕ ਨਾਮ ਢੋਲਦੀ ਨਹੀਂ ਦਮੂਹੀ ਦੁਨੀਆਂ ਨੇ ਫਰੀਦਾ ਦੁਨੀ ਬਜਾਈ ਵੱਜਦੀ ਤੂੰ ਵੀ ਵੱਜੇ ਨਾਲ ਸੋਈ ਜੀਵਨ ਵੱਜਦਾ ਜਿਸ ਅਲੋਹ ਕਰਦਾ ਸਾਰ ਅਣਕ ਨਾਮ ਐਨਕ ਦਾ ਹੁੰਦਾ ਹੈ ਐਨਕ ਦੇ ਜਿਵੇਂ ਦੋ ਖਾਨੇ ਹੁੰਦੇ ਹੈ ਇਸ ਪ੍ਰਕਾਰ ਜੰਮਣ ਮਰਨ ਦੇ ਦੋ ਖਾਨੇ ਜਿਸ ਵਿਚ ਹੈ ਨੀ ਉਹ ਨਾਨਕ ਹੈ। ਇਸ ਪ੍ਰਕਾਰ ਭਾਈ ਨੰਦ ਲਾਲ ਜੀ ਨੇ ਨਾਨਕ ਸ਼ਬਦ ਦੇ ਅਰਥ ਕੀਤੇ ਹਨ ਕਿਹਾ ਹੈ ਕਿ ਜਿਹੜਾ ਪਹਿਲਾ ਨੂਨ ਹੈ ਉਹ ਨੇਕੀ ਦਾ ਵਾਚਕ ਹੈ ਅਤੇ ਦੂਸਰੀ ਨੂਨ ਦੇ ਨਾਲ ਜਿਹੜੀ ਅਰਥ ਲੱਗੀ ਹੋਈ ਹੈ ਕੰਨੇ ਦੇ ਥਾਂ ਉਹ ਇੱਕ ਦੀ ਵਾਚਕ ਹੈ ਅਤੇ ਅੱਗੇ ਨੂਨ ਹੈ ਜਿਹੜਾ ਉਹ ਨਿਹਾਲ ਕਰਨ ਦਾ ਵਾਚਕ ਹੈ ਅੱਗੇ ਜਿਹੜਾ ਕੱਕਾ ਹੈ ਮਹਾਰਾਜ ਦੇ ਨਾਮ ਨਾਲ ਉਹ ਕਨੈਤ ਸੰਤੋਖ ਦੇਣ ਦਾ ਵਾਚਕ ਹੈ ਕਿਉਂ ਗੁਰੂ ਨਾਨਕ ਦਾ ਨਾਮ ਤਸ਼ਰੀਫੋ ਸ਼ਨਾਹ ਦੇ ਅੰਦਰ ਹੈ ਭਾਈ ਨੰਦ ਲਾਲ ਜੀ ਨੇ ਗੁਰੂ ਨਾਨਕ ਦੇ ਨਾਮ ਦੇ ਇਸ ਪ੍ਰਕਾਰ ਇੱਕ ਇੱਕ ਹਰਫ ਦੇ ਅਰਥ ਕੀਤੇ ਹਨ। ਇਸੇ ਪ੍ਰਕਾਰ ਹੇ ਪਰਮੇਸ਼ਰ ਹੇ ਦੁਆਇਤੋ ਰਹਿਤ ਅਕਾਲ ਪੁਰਖ ਵਾਹਿਗੁਰੂ ਜੀ।
ਮਿੱਤਰ ਪਿਆਰਾ ਨਾਨਕ ਜੀ ਮੈਂ ਛੱਡ ਗਵਾਇਆ।
ਨਾਨਕ ਜੀ ਉਹ ਅਕਾਲ ਪੁਰਖ ਹੈ ਸਾਰਿਆਂ ਦਾ ਜੀਵਨ ਰੂਪ ਇਸ ਲੋਕ ਦਾ ਵੀ ਮਿੱਤਰ ਪਰਲੋਕ ਦਾ ਵੀ ਜੋ ਪਿਆਰਾ ਹੈ ਉਸ ਨੂੰ ਮੈਂ ਦੇ ਵਿਚ ਪੈ ਕੇ ਉਸ ਦੇ ਪਿਆਰ ਨੂੰ ਛੱਡ ਦਿੱਤਾ ਹੈ ਤੇ ਉਸ ਦੇ ਉਪਕਾਰਾਂ ਨੂੰ ਗਵਾਇਆ ਭੁਲਾ ਦਿੱਤਾ ਹੈ।
ਰੰਗ ਕਸੁੰਭੈ ਭੁੱਲੀ
ਇਸ ਕਰਕੇ ਕਸੁੰਭਾ ਰੰਗ ਜਿਹੜਾ ਮਾਇਆ ਦਾ ਰੰਗ ਹੈ ਝੂਠਾ ਜਿਹੜਾ ਖਿੰਦ ਚ ਜਿਨਸ ਸੋਹਣ ਪੱਟੀਆਂ ਮਾਂਗੀ ਬਾਹਸ ਦੂਰ ਸਿਰ ਸਿਰ ਕਾਤੀ ਮੁਨੀਆਂ ਗੱਲ ਵਿਚ ਆਵੈ ਧੂੜ ਇਉਂ ਕੁਸੁੰਬੇ ਦੇ ਰੰਗ ਦੀ ਨੇ ਜਿਹੜੇ ਦੁਨੀਆਂ ਇਹ ਮਾਇਆ ਕਿਸੋ ਦਾ ਚਾਰ ਦਿਹਾੜੇ ਜਾਂਦੀ ਵਿਲਮ ਨਾ ਹੋਏ ਇਉਂ ਕੁਸੁੰਬੇ ਦੇ ਰੰਗ ਦੀ ਨੇ ਕੱਚਾ ਆਨੰਦ ਹੈ ਜਿਹੜਾ ਇਹ ਮਾਇਕੀ ਪਦਾਰਥਾਂ ਦਾ ਇਸ ਕੁਸੁੰਬੇ ਰੰਗ ਦੇ ਚ ਮੇਰੀ ਚਿਰ ਦੀ ਬਿਰਤੀ ਹੈ ਸਤਿਗੁਰੂ ਭੁੱਲ ਗਈ ਹੈ ਇਹਨੂੰ ਮਾਇਆ ਦੇ ਪਦਾਰਥਾਂ ਦੇ ਆਨੰਦ ਨੂੰ ਸੁਖਦਾਇਕ ਸੱਚੇ ਸਮਝਿਆ ਹੈ।
ਤੋ ਸੱਜਣ ਕੀ ਮੈਂ ਕੀਮ ਨਾ ਪਾਉਦੀ।
ਤਾਂ ਹੀ ਮਹਾਰਾਜ ਮੈਂ ਸੱਜਣ ਜੋ ਅਕਾਲ ਪੁਰਖ ਹੈ ਸਾਰਿਆਂ ਦਾ ਸੱਜਣ ਸੱਚਾ ਪਾਤਸ਼ਾਹ ਹੋ ਸਿਰਸਾਹਾਂ ਦਾ ਸਾਹ ਹੋ ਜਿਸ ਪਾਸ ਬੈਠਿਆਂ ਸੋਹੀ ਹੈ ਸਭਨਾਂ ਦਾ ਵਿਸਾਹ ਉਹਦੀ ਪ੍ਰਾਪਤੀ ਦੀ ਕੀਮਤ ਨੀ ਮੈਂ ਪਾਉਂਦੀ ਹਾਂ ਪਾ ਸਕਦੀ ਹਾਂ।
ਹਾਂ ਤੁਧ ਬਿਨ ਅੱਡ ਨਾ ਲਹਿੰਦੀ।
ਹੇ ਅਕਾਲ ਪੁਰਖ ਵਾਹਿਗੁਰੂ ਹੇ ਸਤਿਗੁਰੂ ਮੈਂ ਤੁਹਾਡੀ ਕਿਰਪਾ ਤੋਂ ਬਗੈਰ ਅੱਡ ਨਾ ਅੱਧੀ ਦਮੜੀ ਮੁੱਲ ਨੀ ਲੈ ਸਕਦੀ ਅੱਧੀ ਦਮੜੀ ਦੀ ਮੇਰੇ ਜੀਵਨ ਦੀ ਕੀਮਤ ਨਹੀਂ ਪੈਂਦੀ। ਅੱਡ ਦੋ ਧੇਲਿਆਂ ਦਾ ਨਾਮ ਵੀ ਹੈ ਅੱਧ ਦੋ ਦਮੜੀਆਂ ਦਾ ਨਾਮ ਵੀ ਹੈ ਅੱਡ ਨਾ ਕੌਡੀ ਦਾ ਹੈ ਇਹ ਕੌਡੀ ਵੀ ਅੱਡ ਨਾ ਲੈਂਦੀ ਕੌਡੀ ਜਿੰਨਾ ਵੀ ਸੁਖ ਥੋੜਾ ਨਾਸਵੰਤ ਸੁਖ ਵੀ ਮੈਂ ਪ੍ਰਾਪਤ ਨਹੀਂ ਕਰ ਸਕਦੀ।
ਮਹੱਲਾ ਪੰਜਵਾਂ। ਸੱਸ ਵਿਰਾਣ ਨਾਨਕ ਜੀਓ ਸਸਰਾ ਵਾਦੀ।
ਹੁਣ ਕੁਸੁੰਬੇ ਰੰਗ ਨੂੰ ਛੱਡ ਕੇ ਜਿਨ੍ਹਾਂ ਨੂੰ ਭਗਤੀ ਦਾ ਰੰਗ ਚੜਿਆ ਹੈ ਉਹਨਾਂ ਦੀ ਅਵਸਥਾ ਮਹਾਰਾਜ ਸਾਹਿਬ ਕਹਿੰਦੇ ਹਨ।
ਸੱਸ ਵਿਰਾਣ ਨਾਨਕ ਜੀਓ ਸਸਰਾ ਵਾਦੀ।
ਹੇ ਨਾਨਕ ਜੀ ਹੇ ਅਕਾਲ ਪੁਰਖ ਵਾਹਿਗੁਰੂ ਜੀ ਇਸ ਜੀਵ ਰੂਪੀ ਇਸਤਰੀ ਦੀ ਸੰਸੇ ਆਤਮ ਜਿਹੜੀ ਵਿਰਤੀ ਹੈ ਇਹ ਸੱਸ ਬਣੀ ਹੋਈ ਹੈ ਜਾਂ ਅਵਿਦਿਆ ਤੇ ਮਾਇਆ ਸੱਸ ਬਣੀ ਹੋਈ ਹੈ ਇਹ ਬਰੈਣ ਬੈਰਨ ਹੋ ਰਹੀ ਹੈ।
ਸਸਰਾ ਵਾਦੀ
ਅਤੇ ਸਸਰਾ ਦੇਹ ਅਧਿਆਸ ਜਿਹੜਾ ਹੈ ਸੰਸੇ ਆਤਮਕ ਵਿਰਤੀ ਦਾ ਮਾਲਕ ਉਹ ਸਹੁਰਾ ਹੈ ਅਤੇ ਜੇ ਅਵਿਦਿਆ ਤੇ ਮਾਇਆ ਨੂੰ ਬਣਾਈਏ ਸੱਸ ਤਾਂ ਸਹੁਰਾ ਅਗਿਆਨ ਹੈ ਇਹ ਬਾਦੀ ਬੜਾ ਝਗੜਾਲੂ ਹੈ,
ਜੇਠੋ ਪਾਉ ਪਾਉ ਲੂ ਹੈ,
ਅਤੇ ਸਾਰੇ ਝਗੜੇ ਹੀ ਅਗਿਆਨ ਨੇ ਤੇ ਇਹਦੇ ਅਭਿਆਸ ਨੀ ਪਾਏ ਹੋਏ ਹਨ। ਹਾਂਜੀ,
ਜੇਠੋ ਪਾਉ ਪਾਉ ਲੂ ਹੈ,
ਅਤੇ ਜੇਠੋ ਕੌਣ? ਧਰਮ ਰਾਜਾ ਜਿਹੜਾ ਸਾਰਿਆਂ ਦਾ ਜਠੇਰਾ ਬਣਿਆ ਬੈਠਾ ਹੈ, ਜਿਹਦੇ ਜਦੋਂ ਪਰਲੋਕ ਵਿਚ ਰੂਹਾਂ ਜਾਂਦੀਆਂ ਹੈ ਉਹਨਾਂ ਦੇ ਕਰਮਾਂ ਧਰਮਾਂ ਦਾ ਹਿਸਾਬ ਕਰਕੇ ਜਿਹਨਾਂ ਦੇ ਨਿਰੇ ਹੀ ਪਾਪ ਨਿਕਲਦੇ ਹੈ ਉਹਨਾਂ ਨੂੰ ਪਾਉ ਪਾ ਪਾ ਕੇ ਨਰਕ ਦੀ ਅੱਗ ਵਿਚ ਲੂਹੇ ਸਾੜਦਾ ਰਹਿੰਦਾ ਹੈ। ਇਸ ਪ੍ਰਕਾਰ ਦਾ ਧਰਮ ਰਾਜਾ ਡੰਡ ਦੇਣ ਵਾਲਾ ਬੜਾ ਭੈਦਾਇਕ ਹੈ। ਕਰ ਸੁਣ ਸੁਣੀ ਡਰਾਇਆ ਕਰੋ ਧਰਮ ਰਾਜਾ, ਸੁਣ ਸੁਣ ਕੇ ਵੇਦਾਂ ਸ਼ਾਸਤਰਾਂ ਦਾ ਭੈ ਭੀਤ ਹੋ ਰਹੇ ਹਾਂ ਕਿ ਬੜਾ ਕਰੜਾ ਸੁਭਾਅ ਹੈ ਧਰਮ ਰਾਜਾ ਦਾ। ਇਹ ਨਰਕਾਂ ਚ ਪਾ ਪਾ ਕੇ, ਜੂਨਾਂ ਚ ਪਾ ਪਾ ਕੇ, ਬਿਪਤਾ ਚ ਪਾ ਪਾ ਕੇ ਲੂੰਦਾ ਸਾੜਦਾ ਹੈ।
ਹੱਬੇ ਪਾਸ ਪੋਣੇ ਦੇ ਵਤਨ,
ਹੇ ਪਰਮੇਸ਼ੁਰ, ਜਿਸ ਇਸਤਰੀ ਦਾ ਪਤੀ ਵੱਲ ਹੋਵੇ ਉਹਦੇ ਸੱਸ ਤੇ ਸਹੁਰਾ ਜੇਠ ਕੁਝ ਵਿਗਾੜ ਨਹੀਂ ਸਕਦੇ। ਇਸੇ ਪ੍ਰਕਾਰ
ਹੱਬੇ ਪਾਸ ਪੋਣੇ ਦੇ ਵਤਨ,
ਇਹ ਅਗਿਆਨ ਤੇ ਮਾਇਆ ਤੇ ਅਵਿਦਿਆ ਅਤੇ ਇਸੇ ਪ੍ਰਕਾਰ ਦੇਹ ਅਭਿਆਸ ਤੇ ਸੰਸੇ ਆਤਮਕ ਬਿਰਤੀ ਅਤੇ ਧਰਮ ਰਾਜਾ ਰੂਪੀ ਜੇਠ, ਇਹ ਸਾਰੇ ਹੱਬੇ
ਹੱਬੇ ਪਾਸ ਪੋਣੇ ਦੇ ਵਤਨ।
ਜਾਂ ਮੈਂ ਸੱਜਣ ਤੂੰ ਹੈ, ਹੇ ਮਹਾਰਾਜ ਜਦੋਂ ਤੂੰ ਮੇਰਾ ਸੱਜਣ ਪਿਆਰਾ ਹੈ, ਹੇ ਪਰਮੇਸ਼ਰ, ਇਹ ਹੱਬੇ ਸਾਰੇ ਪਾਸ ਸਵਾ ਆਪਣੇਂਦੇ ਨਾ ਛਾਣਦੇ ਫਿਰਨ, ਇਹ ਸਾਰੇ ਖਾਕ ਛਾਣਦੇ ਫਿਰਨ, ਕੀ ਵਿਗਾੜ ਸਕਦੇ ਹੈ ਮੇਰਾ, ਰੋਮ ਵੀ ਬਿੰਗਾ ਨਹੀਂ ਕਰ ਸਕਦੇ। ਜਦੋਂ ਤੂੰ ਮੇਰਾ ਪਿਆਰਾ ਹੈ ਪਰਮੇਸ਼ਰ, ਫਿਰ ਇਹ ਸਾਡਾ ਨਾ ਧਰਮ ਰਾਜਾ ਵਿਗਾੜ ਸਕਦਾ, ਨਾ ਅਗਿਆਨ, ਨਾ ਮਾਇਆ, ਨਾ ਸੰਸੇ ਆਤਮਕ ਵਿਰਤੀ, ਨਾ ਦੇਹ ਇਤਿਹਾਸ, ਸਾਰੇ ਦੁਨੀਆਂ ਦੀ ਖਾਕ ਔਗਣਾ ਰੂਪੀ ਖਾਕ ਨੂੰ ਛਾਣਦੇ ਫਿਰਦੇ ਹੈ, ਔਗਣ ਵੇਖਦੇ ਹਨ, ਔਗਣ ਕਿੱਥੋਂ ਲੱਭਣ ਇਹਨਾਂ ਤਾਈ।
ਯਾ ਮੈਂ ਸੱਜਣ ਤੂੰ ਹੈ,
ਜਦੋਂ ਤੂੰ ਮੇਰਾ ਇਹ ਸੱਜਣ ਪਰਮੇਸ਼ਰ ਪਿਆਰੇ ਮਿੱਤਰ ਹੈ।
ਪੌੜੀ ਜਿਸ ਤੂੰ ਬੁੱਠਾ ਚਿੱਤ,
ਜਿਨ੍ਹਾਂ ਦੇ ਚਿੱਤ ਵਿਚ ਹੇ ਪਰਮੇਸ਼ਰ ਤੂੰ ਬੁੱਠਾ ਵਸ ਗਿਆ ਹੈ,
ਇਸ ਦਰਦ ਨਿਵਾਰਨ,
ਉਹਨਾਂ ਦੇ ਮਾਰਾ ਅਵਿਦਿਆ ਦੀਆਂ ਦਰਦਾਂ ਪੀੜਾਂ ਦੁਆਇਤ ਦੀਆਂ ਨਿਵਰਤ ਕਰ ਦਿੰਦੇ ਹੋ ਆਪ।
ਜਿਸ ਤੂੰ ਬੁੱਠਾ ਚਿੱਤ,
ਜਿਨ੍ਹਾਂ ਦੇ ਚਿੱਤ ਵਿਚ ਹੇ ਮੇਰੇ ਵਾਹਿਗੁਰੂ ਆਪ ਵਸ ਗਏ ਹੋ,
ਕਦੇ ਨਾ ਹਾਰਨ,
ਉਹਨਾਂ ਨੂੰ ਕਦੇ ਹਾਰ ਨੀ ਦੁਨੀਆਂ ਚਾਹੁੰਦੀ, ਜਨਮ ਨੂੰ ਜਿੱਤ ਕੇ ਜਾਂਦੇ ਹੈ, ਉਹਨਾਂ ਨੂੰ ਕਾਮ ਕ੍ਰੋਧ ਕਦੇ ਹਾਰ ਨੀ ਪਾ ਸਕਦੇ, ਇਹ ਜੰਮ ਵੀ ਹਰਾ ਨਹੀਂ ਸਕਦੇ, ਉਹਨਾਂ ਨੂੰ ਅਗਿਆਨ ਵੀ ਹਰਾ ਨਹੀਂ ਸਕਦਾ, ਕਦੇ ਹਾਰ ਨਹੀਂ ਉਹਨਾਂ ਦੀ ਹੁੰਦੀ, ਸੰਸਾਰ ਅੰਦਰ ਜਿੱਤ ਹੁੰਦੀ ਹੈ। ਮਨ ਜਨ ਨਾਨਕ ਉਪਜੀ ਪ੍ਰਤੀਤ, ਮਨਮੁਖ ਹਾਰ ਗੁਰਮੁਖ ਸਤ ਜੀਤ,
ਮਿਲਿਆ ਪੂਰਾ ਗੁਰੂ,
ਜਿਨ੍ਹਾਂ ਨੂੰ ਪੂਰਨ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਮਿਲ ਗਏ ਹਨ,
ਸੋ ਸਰ ਪਰ ਤਾਰਨ,
ਉਹਨੂੰ ਸੋ ਸਤਿਗੁਰੂ ਜੀ ਸਰ ਪਰ ਜਰੂਰ ਵਰ ਜਰੂਰ ਜਦ ਕਰ ਤਾਰਨ ਗੇ ਮਹਾਰਾਜ ਸਾਹਿਬ, ਜੋ ਸ਼ਰਨ ਆ ਗਿਆ ਉਸ ਨੂੰ ਸੱਚੇ ਪਾਤਸ਼ਾਹ ਨਿਹਾਲ ਕਰ ਦੇਣਗੇ। ਸਾਹਿਬ ਕਲੰਗੀ ਧਰ ਦੇ ਬਚਨ ਹੈ, ਜਿਸ ਦੇ ਮੁੱਖ ਵਿਚ ਅੰਮ੍ਰਿਤ ਪੈ ਜਾਏਗਾ, ਜੇ ਉਹ ਗਲਤੀ ਕਰਕੇ ਭੁੱਲ ਵੀ ਜਾਵੇਗਾ ਫੇਰ ਵੀ ਅਸੀਂ ਉਹਨਾਂ ਦਾ ਉਹਦਾ ਭਲਾ ਕਰਾਂਗੇ, ਸਿੱਖ ਨੂੰ ਸਿਆਣ ਕੇ ਨਰਕਾਂ ਚ ਨਹੀਂ ਪੈਣ ਦੇਵਾਂਗੇ, ਮਨੁੱਖਾ ਜਨਮ ਦੇ ਕੇ ਫੇਰ ਮੁਕਤ ਕਰ ਦਿਆਂਗੇ ਸਿੱਖੀ ਦੇ ਕੇ।
ਜਿਸ ਨੂੰ ਲਾਏ ਸੱਚ,
ਜਿਨ੍ਹਾਂ ਨੂੰ ਮਹਾਰਾਜ ਸਾਹਿਬ ਸੱਚੇ ਨਾਮ ਵਿਚ ਲਾ ਲੈਂਦੇ ਹਨ,
ਸੱਚ ਸੰਭਾਲਣੋ,
ਉਹਨਾਂ ਪੁਰਖਾਂ ਨੇ ਸੱਚ ਨੂੰ ਸੰਭਾਲਣਾ ਕੀਤਾ, ਯਾਦ ਕੀਤਾ ਹੈ, ਉਹ ਹਰ ਵਕਤ ਸੱਚ ਨੂੰ ਸਮਾਲਦੇ, ਯਾਦ ਕਰਦੇ ਰਹਿੰਦੇ, ਸਿਮਨ ਕਰਦੇ ਰਹਿੰਦੇ ਸੱਚੇ ਪਾਤਸ਼ਾਹ ਦੇ ਨਾਮ ਨੂੰ।
ਆਇਆ ਹੱਥ ਨਿਧਾਨ,
ਜਿਨ੍ਹਾਂ ਦੇ ਹੱਥ ਵਿਚ ਪਰਮੇਸ਼ੁਰ ਦੇ ਨਾਮ ਦਾ ਖਜ਼ਾਨਾ ਅੰਤਾਕਰਨ ਰੂਪੀ ਹੱਥ ਵਿਚ, ਮਨ ਰੂਪੀ ਹੱਥ ਚ ਆ ਗਿਆ ਹੈ,
ਰਹਿਆ ਭਾਲਣੋ,
ਉਹ ਹੋਰ ਖੋਜਾਂ ਕਰਨ ਵੱਲੋਂ ਰਹਿ ਹੋ ਚੁੱਕਾ ਹੈ, ਉਹਨੂੰ ਕਿਸੇ ਹੋਰ ਖੋਜ ਪੜਤਾਲ ਕਰਨ ਦੀ ਲੋੜ ਨੀ, ਜੋ ਪਾਉਣੇ ਯੋਗ ਵਸਤੂ ਸੀ ਉਸ ਨੂੰ ਪਾ ਲਈ ਹੈ।
ਜਿਸ ਨੂੰ ਇੱਕੋ ਰੰਗ,
ਜਿਨ੍ਹਾਂ ਨੂੰ ਇੱਕ ਪਰਮੇਸ਼ੁਰ ਦਾ ਰੰਗ ਪ੍ਰੇਮ ਲੱਗਾ ਹੈ, ਆਨੰਦ ਪ੍ਰਾਪਤ ਹੋਇਆ ਹੈ,
ਭਗਤ ਸੋ ਜਾਣਨੋ,
ਉਹਦਾ ਨਾਂ ਹੀ ਹੈ ਭਗਤ, ਜਾਣਨਾ ਕਰੋ, ਐਵੇਂ ਕੋਈ ਪੈਰ ਨੰਗੇ ਤੁਰੀ ਫਿਰੇ ਤੇ ਗੜਵੀ ਪਾਣੀ ਵੀ ਦੇਣ ਲੱਗੇ, ਉਹਦਾ ਨਾਂ ਭਗਤ ਲੋਕ ਰੱਖ ਲੈਂਦੇ ਹੈ, ਭਗਤ ਤਾਂ ਉਹ ਹੈ ਮਹਾਰਾਜ ਸਾਹਿਬ ਕਹਿੰਦੇ ਹਨ।
ਜਿਸ ਨੂੰ ਇੱਕੋ ਰੰਗ,
ਜਿਹਨੂੰ ਇੱਕੇ ਪਰਮੇਸ਼ੁਰ ਦਾ ਰੰਗ ਆਨੰਦ ਪ੍ਰਾਪਤ ਹੋਇਆ ਜਾਂ ਪ੍ਰੇਮ ਪ੍ਰਾਪਤ ਹੋਇਆ, ਉਸ ਨੂੰ ਭਗਤ ਜਾਣਨਾ ਕਰੋ,
ਭਗਤ ਸੋ ਜਾਣਨੋ,
ਉਸ ਦੇ ਤਾਂ ਹੀ ਭਗਤ ਜਾਣਨਾ ਕਰੋ ਪਰਮੇਸ਼ੁਰ ਦਾ,
ਉਹ ਸਭਨਾ ਕੀ ਰੇ,
ਉਹ ਭਗਤ ਮਹਾਰਾਜ ਦਾ ਬਣ ਕੇ ਸਾਰਿਆਂ ਦੇ ਚਰਨਾਂ ਦੀ ਧੂੜ ਬਣਿਆ ਰਹਿੰਦਾ ਹੈ,
ਚਾਰਨੋ
ਉਹ ਬਿਰਹੀ ਪ੍ਰੇਮੀ ਹੈ ਚਾਰਨੋ ਚਰਨਾਂ ਦਾ ਮਾਤਾ ਦੇ ਚਰਨਾਂ ਦਾ ਪ੍ਰੇਮੀ ਹੈ ਉਹ ਬਿਰਹੀ ਚਾਰਨੋ ਉਹਦੇ ਬਿਰਹੀ ਪ੍ਰੇਮ ਵਾਲੇ ਆਚਰਨ ਹਨ ਪ੍ਰੇਮ ਪ੍ਰੇਮ ਭਰੇ ਕਰਮਾਂ ਨੂੰ ਕਰਨ ਵਾਲਾ ਹੈ ਪ੍ਰੇਮ ਦੇ ਸਹਿਤ ਆਚਾਰਾਂ ਵਾਲਾ ਹੈ
ਆਪ ਤੇਰੇ ਚੋਜ ਵਿਡਾਣ
ਇਹ ਮੇਰੇ ਵਾਹਿਗੁਰੂ ਸਾਰੇ ਆਪਦੇ ਚੋਜ ਕੌਤਕ ਹੈ ਇਹ ਕੈਸੇ ਕੌਤਕ ਹੈ ਵਿਡਾਣ ਅਸਚਰਜ ਕੌਤਕ ਹਨ ਆਪਕੇ
ਆਪ ਤੇਰਾ ਕਾਰਨ
ਇਹ ਸਾਰਿਆਂ ਦੇ ਅੰਦਰ ਤੇਰਾ ਹੀ ਕਾਰਨ ਹੈ ਤੂੰ ਹੀ ਕਰਨ ਕਾਰਨ ਸਮਰੱਥ ਹੈ
ਸਲੂਕ ਮਹੱਲਾ
ਸਾਰਿਆਂ ਤੂੰ ਕਰਨ ਵਾਲਾ ਹੈ ਸਾਰਿਆਂ ਦਾ ਕਾਰਨ ਰੂਪ ਹੈ
ਸਲੂਕ ਮਹੱਲਾ ਪੰਜਵਾ ਉਸਤ ਨਿੰਦਾ ਨਾਨਕ ਜੀ ਮੈਂ ਹੱਬ ਵੰਜਾਈ
ਇਹ ਫੇਰਿਆਂ ਦੇ ਵਕਤ ਆਨੰਦ ਕਾਰਜ ਦੇ ਵਕਤ ਸਿੱਖਿਆ ਦਿੱਤੀ ਜਾਂਦੀ ਹੈ ਲੜਕੀ ਵੱਲੋਂ ਉਸ ਵਕਤ ਸਭਾ ਵਿਚ ਇਹ ਪਰਨ ਕੀਤਾ ਜਾਂਦਾ ਹੈ
ਉਸਤ ਨਿੰਦਾ ਨਾਨਕ ਜੀ ਮੈਂ ਹੱਬ
ਵੰਜਾਈ ਨਾਨਕ ਜੀ ਗੁਰੂ ਸਾਹਿਬ ਜੀ ਸੱਚੇ ਪਾਤਸ਼ਾਹ ਮੈਂ ਪਰਨ ਕਰਦੀ ਹੈ ਜਿਹੜੀ ਉਸਤ ਕਿਸੇ ਦੀ ਹੋਣੀ ਹੈ ਜਾਂ ਕਿਸੇ ਨੇ ਮੇਰੀ ਨਿੰਦਿਆ ਕਰਨੀ ਹੈ ਮੈਂ ਸਾਰੀ ਵਿਜਾਤੀ ਗੁਆ ਦਿੱਤੀ ਹੈ
ਛੋੜਿਆ ਹੱਬ ਕੁਝ ਤਿਆਗ
ਤੇ ਜਿਹੜਾ ਹੱਬ ਕੁਝ ਪਦਾਰਥ ਆਪਣਾ ਮੰਨਿਆ ਹੈ ਇਹਨੂੰ ਵੀ ਤਿਆਗ ਛੱਡਿਆ ਮੈਂ ਆਪਣੇ ਪਦਾਰਥਾਂ ਦਾ ਵੀ ਮਾਣ ਨਹੀਂ ਕਰਾਂਗੀ
ਹੱਬੇ ਸਾਕ ਕੂੜਾ ਵੇ ਡਿੱਠੇ
ਜਿੰਨੇ ਮਾਪਿਆਂ ਦੇ ਸਾਕ ਹਨਗੇ ਭੈਣ ਭਰਾ ਆਦਿਕ ਮਾਤਾ ਪਿਤਾ ਸਾਰੇ ਸਾਕ ਸਿਰ ਤੋੜਨੀ ਲੜਕੀ ਦੀ ਨਿਰਵਾਹ ਕਰ ਸਕਦੇ ਇਸ ਕਰਕੇ ਕੂੜੇ ਸਾਗ ਸਾਗ ਡਿੱਠੇ ਹੈ
ਪੱਲੇ ਤੈਂਡੇ ਲੱਗ
ਸਤਿਗੁਰੂ ਸਾਹਿਬ ਦੇ ਹਜ਼ੂਰ ਮੈਂ ਪਰਨ ਕਰਦੀ ਹਾਂ ਹੇ ਪਤੀ ਮੈਂ ਤੇਰੇ ਪੱਲੇ ਲੱਗੀ ਹੈ ਮੈਨੂੰ ਨਿਰਦੋਸ਼ ਨੂੰ ਕਦੇ ਵੀ ਵਸਾਰੀ ਨਾ ਤੇ ਮੇਰੀ ਸਿਰ ਤੋੜ ਨਿਭਾਈ ਇਹ ਮੈਂ ਪਰਨ ਕਰਦੀ ਹਾਂ ਆਪਣੀ ਵੱਲੋਂ ਇਸੇ ਪ੍ਰਕਾਰ ਸਾਧ ਸਿੰਘ ਜੀ ਲੜਕੇ ਵੱਲੋਂ ਪਰਨ ਹੋਣਾ ਚਾਹੀਦਾ ਹੈ ਜੇਕਰ ਗਹਿ ਪਿਆਰੇ ਤੁਧ ਨਾ ਛੋਡਾਂ ਮੂਲ ਹਰ ਛੋਡਣ ਸੇ ਦੁਰਜਨਾ ਪੜੇ ਦੋਜਕ ਕੇ ਸੂਲ ਜੋ ਬੇਗੁਨਾਹ ਇਸਤਰੀ ਨੂੰ ਛੱਡ ਦੇਣਗੇ ਉਹ ਨਰਕ ਦੇ ਦੁੱਖ ਵਿੱਚ ਪੈਣਗੇ ਇਹ ਦੋਹਾਂ ਪਾਸਿਆਂ ਤੋਂ ਪਰਨ ਕਰਾਏ ਜਾਂਦੇ ਆਨੰਦ ਕਾਰਜ ਵੇਲੇ ਸੋ ਇਸ ਪ੍ਰਕਾਰ ਇਹ ਸਿੱਖਿਆ ਹੈ ਜਿਸ ਪ੍ਰਕਾਰ ਇਵੇਂ
ਉਸਤਤ ਨਿੰਦਾ ਨਾਨਕ ਜੀ ਮੈਂ ਹੱਬ ਵੰਜਾਈ
ਫਿਰ ਮਹਾਰਾਜ ਗੁਰੂ ਨਾਨਕ ਸਾਹਿਬ ਅਕਾਲ ਪੁਰਖ ਜੀ ਜਿਹੜੀ ਉਸਤਤ ਦੁਨੀਆਂ ਨੇ ਕਰਨੀ ਹੈ ਕਿ ਬੜਾ ਭਗਤ ਹੈ ਬੜੀ ਬੰਦਗੀ ਕਰਨ ਵਾਲਾ ਹੈ ਇਹ ਵੀ ਮਾਰਾ ਮੈਂ ਛੱਡ ਦਿੱਤੀ ਹੈ ਤੇ ਨਿੰਦਿਆ ਜਿਹੜੀ ਲੋਕਾਂ ਨੂੰ ਕਰਨੀ ਵੀ ਠੱਗ ਹੈ ਪਖੰਡੀ ਹੈ ਲੋਕਾਂ ਨੂੰ ਠੱਗ ਠੱਗ ਕੇ ਖਾਂਦਾ ਇਹ ਨਿੰਦਿਆ ਵੀ ਮਾਰਾ ਮੈਂ ਹੱਬ ਸਾਰੀ ਵੰਜਾਈ ਗੁਆ ਦਿੱਤੀ ਹੈ ਭੁਲਾਤੀ ਨਿੰਦਿਆ ਦੀ ਵੀ ਪਰਵਾਹ ਨਹੀਂ ਹੈ ਮੈਨੂੰ ਕਿਸੇ ਦੀ ਉਸ ਨਿੰਦਾ ਕਰੇ ਨਾਲ ਕੋਈ ਨਾਮੇ ਸ੍ਰੀ ਰੰਗ ਭੇਟਲ ਸੋਈ
ਛੋੜਿਆ ਹੱਬ ਕਿਜ ਤਿਆਗ
ਜਿਹੜਾ ਹੱਬ ਕੋਈ ਆਪਣਾ ਪਦਾਰਥ ਵੀ ਮੇਰ ਹੈ ਇਹ ਵੀ ਮਾਰਾ ਤਿਆਗ ਛੱਡਿਆ ਤਿਆਗ ਛੱਡਿਆ ਤਿਆਗ ਦਾ ਵੀ ਤਿਆਗ ਕੀਤਾ ਜਿਹੜੀ ਹੋਮੈਂ ਛੱਡਣੀ ਹੈ ਇਹ ਤਿਆਗ ਦਾ ਤਿਆਗ ਹੈ ਜਿਹੜਾ ਕਹਿਣਾ ਮੈਂ ਤਿਆਗ ਦਿੱਤਾ ਹੈ ਜਿਵੇਂ ਸਿਖਰ ਤੋਂ ਰਾਜੇ ਨੂੰ ਚੰਡਾਲਾ ਰਾਣੀ ਸੀ ਵਸ਼ਿਸ਼ਠ ਪੁਰਾਣ ਚ ਕਥਾ ਆਉਂਦੀ ਹੈ ਉਸ ਨੇ ਉਪਦੇਸ਼ ਦਿੱਤਾ ਕਿ ਰਾਜਾ ਤਿਆਗ ਕਰ ਰਾਜ ਛੱਡ ਕੇ ਰਾਜਾ ਬਾਹਰ ਚਲਿਆ ਗਿਆ ਜੰਗਲ ਚ ਫਿਰ ਵੀ ਜਾ ਕੇ ਕਹਿਣ ਲੱਗੀ ਸਾਧ ਦਾ ਭੇਸ ਧਾਰ ਕਰਕੇ ਪ੍ਰੂਪ ਬਟਾ ਕੇ ਚਲੀ ਗਈ ਕਹਿੰਦੀ ਰਾਜਾ ਤਿਆਗ ਕਰਕੇ ਨਾ ਮੈਂ ਰਾਜ ਛੱਡਿਆ ਹੈ ਤੇ ਦੇਸ਼ ਛੱਡਿਆ ਹੈ ਫੌਜਾਂ ਛੱਡਿਆ ਹੈ ਖਜ਼ਾਨੇ ਛੱਡਿਆ ਹੈ ਮਹਿਲ ਛੱਡਿਆ ਹੈ ਰਾਣੀਆਂ ਛੱਡਿਆ ਹੈ ਹੋਰ ਮੈਂ ਕੀ ਤਿਆਗ ਕਰਾਂ ਹੁਣ ਮੇਰੇ ਕੋਲ ਕਹਿੰਦੇ ਬਸਤਰ ਹੈ ਬਸਤਰ ਵੀ ਤਿਆਗ ਦਿੰਦੇ ਬਸਤਰ ਤਿਆਗ ਤੇ ਫਿਰ ਸਰੀਰ ਕਹਿਣ ਲੱਗਾ ਮੈਂ ਚਿਖਾ ਬਣਾ ਕੇ ਤੇ ਸੜ ਜਾਂਦਾ ਸਰੀਰ ਵੀ ਤਿਆਗ ਦਿੰਦਾ ਕਹਿਣ ਲੱਗੀ ਹੇ ਰਾਜਾ ਇਹਦਾ ਨਾਂ ਤਿਆਗ ਨਹੀਂ ਜਿਹੜੀ ਤੇਰੇ ਅੰਦਰ ਹੋਮੈ ਨਾ ਵੀ ਮੈਂ ਆਹ ਛੱਡਿਆ ਆਹ ਛੱਡਿਆ ਇਹਦਾ ਤਿਆਗ ਕਰ ਮਹਾਰਾਜ ਦੇ ਬਚਨਾਂ ਬਿਨਾਂ ਹੋਂ ਤਿਆਗ ਕਹਾਂ ਕੋ ਤਿਆਗੀ ਹੋਮੈ ਛੱਡੀ ਤੋਂ ਬਿਨਾਂ ਤਿਆਗੀ ਕਿਵੇਂ ਹੋ ਸਕਦਾ ਭਾਵੇਂ ਰਾਜ ਚ ਹੀ ਰਹੋ ਫਿਰ ਸਿਖਰ ਕੁਝ ਨੂੰ ਰਾਜ ਵਿੱਚ ਹੀ ਲਿਆ ਸੀ ਚੰਡਾਲਾ ਰਾਣੀ ਇਹ ਪ੍ਰਸੰਗ ਆਉਂਦਾ ਇਸੇ ਪ੍ਰਕਾਰ
ਛੋੜਿਆ ਹੱਬ ਕਿਜ ਤਿਆਗੀ
ਜਿਹੜਾ ਹੱਬ ਕੁਝ ਛੱਡਿਆ ਨਾ ਮੈਂ ਇਹਦਾ ਵੀ ਤਿਆਗੀ ਹੋਣਾ ਤਿਆਗ ਦਾ ਤਿਆਗ ਕਰਨਾ ਹੋਮੈ ਦਾ ਤਿਆਗ ਕਰਨਾ ਹੈ
ਹੱਬੇ ਸਾਕ ਕੂੜਾ ਵੇ ਡਿੱਠੇ
ਸਾਰੇ ਸਾਕ ਸੰਬੰਧੀ ਕਾਮ ਕਰੋ ਲੋਭ ਮੋਹ ਹੰਕਾਰ ਜਿਹੜੇ ਸੀ ਰਾਗ ਦੁਆ ਆਦਿਕ ਤ੍ਰਿਸ਼ਨਾ ਰੂਪੀ ਇਸਤਰੀ ਆਦਿਕ ਸਭ ਝੂਠੇ ਦੇਖੇ ਹਨ
ਪੱਲੇ ਤੈਂਡੇ ਲੱਗ
ਤਾਂ ਮਾਰਾ ਮੈਂ ਤੇਰੇ ਪੱਲੇ ਸ਼ਰਨ ਰੂਪੀ ਪੱਲੇ ਵਿੱਚ ਨਾਮ ਰੂਪੀ ਪੱਲੇ ਵਿੱਚ ਲੱਗੀ ਹਾਂ ਮੈਂ
ਮਹੱਲਾ ਪੰਜਵਾ ਫਿਰਦੀ ਫਿਰਦੀ ਨਾਨਕ ਜੀ
ਸਤਿਗੁਰੂ ਸਾਹਿਬ ਜੀ ਦੇ ਪਾਸ ਬੇਨਤੀ ਕਰਦੇ ਹੈ ਨਾਨਕ ਅਕਾਲ ਪੁਰਖ ਜੀ ਮੇਰੀ ਬਿਰਤੀ ਫਿਰਦੀ ਫਿਰਦੀ ਹੋਈ ਸੰਸਾਰ ਦੇ ਜੂਨਾਂ ਵਿਚ ਪੰਥਾਂ ਨੂੰ ਭਰਮ ਦੀ ਫਿਰਦੀ ਦੇਖਦੀ ਦੇਖਦੀ
ਫਾਵੀ ਸੀ
ਮੈਂ ਮਾਰਾ ਫਾਵੀ ਚਿੱਠੀ ਹੋ ਗਈ ਹੈ ਫਾਵੀ ਵਿਆਕੁਲ ਹੋ ਗਈ ਹੈ ਮੇਰੀ ਚਿੱਤ ਦੀ ਬਿਰਤੀ ਥੀ ਹੋ ਗਈ ਹੈ
ਬਹੁਤ ਦਿਸਾਵਰ ਪੰਥਾਂ
ਮਾਰਾ ਬਹੁਤ ਸਾਰੇ ਦਿਸਾਵਰ ਦਿਸਾ ਔਰ ਵੇਖੀਆਂ ਕਿਸੇ ਪ੍ਰਦੇਸ਼ ਨੂੰ ਜਾਣ ਦਾ ਨਾਂ ਦਸੌਰ ਹੈ ਬਹੁਤਿਆਂ ਦਸੌਰਾਂ ਦੇ ਵਿਚ ਬਹੁਤਿਆਂ ਪੰਧਾਂ ਰਸਤਿਆਂ ਵਿਚ ਫਿਰਦੀ ਹੋਈ ਬਹੁਤ ਦਸਾਵਰ ਦਿਸ਼ਾ ਹੋਰ ਵੇਖਣੀਆਂ ਇਹ ਤੇ ਪੰਧਾਂ ਰਸਤਿਆਂ ਵਿਚ ਪੈਣਾ ਦਸੌਰ ਸਾਧ ਸਿੰਘ ਜੀ ਜਨਮ ਹੈ ਅਨੇਕਾਂ 84 ਲੱਖ ਕਈ ਜਨਮ ਪਏ ਕੀਟ ਪਤੰਗਾ ਕਈ ਜਨਮ ਗਾ ਜ਼ਮੀਨ ਕੁਰੰਗਾ ਇਹ ਜੂਨਾ ਰੂਪੀ ਦਸੌਰ ਵਿਚ ਭਰਮਦੇ ਰਹੇ ਅਸੀਂ ਤੇ ਪੰਧਾਂ ਦੁਨੀਆਂ ਦੇ ਰਸਤਿਆਂ ਵਿਚ ਕਦੇ ਕਿਸੇ ਦੇ ਰਸਤੇ ਪੈ ਗਏ ਸ਼ਾਸਤਰਾਂ ਦੇ ਰਸਤੇ ਦੱਸੇ ਹੈ ਸਾਖ ਨਿਆਇ ਆਦਿਕ ਇਹਨਾਂ ਦੇ ਪੰਧਾਂ ਰਸਤਿਆਂ ਸ਼ਾਸਤਰਾਂ ਦੇ ਅਨੁਸਾਰ ਜਾਂ ਜੋਗੀ ਜੰਗਮ ਸਰੇਵੜੇ ਸੰਨਿਆਸੀ ਦੇ ਦਰਵੇਸ਼ ਇਹਨਾਂ ਪੰਧਾਂ ਵਿਚ ਫਿਰਦੀ ਫਿਰਦੀ ਜਾਂ ਸੱਚੇ ਪਾਤਸ਼ਾਹ ਜੀ ਭੇਖ ਬਣਾਉਣ ਨੂੰ ਪੰਧਾਂ ਚ ਫਿਰਦੀ ਹੋਈ
ਸੁਖ ਸੁਖਾਲੀ ਸੁੱਤੀ
ਹੇ ਮਹਾਰਾਜ ਜਾਂ ਪੜ ਸਾਰੀ ਤੁਕ
ਜਾਂ ਗੁਰ ਮਿਲ ਸੱਜਣ ਮੈਂ ਲੱਧਾ
ਜਦੋਂ ਸਤਿਗੁਰਾਂ ਨਾਲ ਮਿਲ ਕੇ ਹੇ ਸੱਜਣ ਅਕਾਲ ਪੁਰਖ ਆਪਦੇ ਤਾਈ ਮੈਂ ਲੱਭ ਲਿਆ ਹੈ ਪ੍ਰਾਪਤ ਕਰ ਲਿਆ ਹੈ
ਤਾਂ ਸੁਖ ਸੁਖਾਲੀ ਸੁੱਤੀ
ਤਾਂ ਮਹਾਰਾਜ ਸੁਖ ਬ੍ਰਹਮਾਨੰਦ ਨੂੰ ਪਾ ਕੇ ਸੁਖ ਵਾਲੀ ਹੋ ਕੇ ਨਿਰਵਿਕਲਪ ਸਮਾਧੀ ਚ ਬਰਾਜੀ ਹਾਂ ਮੈਂ ਸ਼ਾਂਤ ਚਿੱਤ ਹੋ ਗਿਆ ਹੈ ਸਤਿਗੁਰਾਂ ਨਾਲ ਮਿਲ ਕੇ ਸੱਜਣ ਅਕਾਲ ਪੁਰਖ ਆਪਦੇ ਤਾਈ ਮੈਂ ਲੱਭ ਲਿਆ ਪ੍ਰਾਪਤ ਕਰ ਲਿਆ ਹੈ
ਪੌੜੀ ਸਭੇ ਦੁੱਖ ਸੰਤਾਪ
ਹੇ ਮਹਾਰਾਜ ਸਾਰੇ ਉਹਨਾਂ ਚਿਰ ਦੁੱਖ ਚਿੰਬੜੇ ਰਹਿੰਦੇ ਹੈ ਉਹਨਾਂ ਚਿਰ ਹੀ ਜੰਮਣ ਮਰਨ ਦੇ ਸਾਰੇ ਦੁੱਖ ਤੇ ਨਾ ਪਦਾਰਥ ਦੀ ਪ੍ਰਾਪਤੀ ਕਰਕੇ ਜਿਹੜਾ ਸਮਕ ਤਪਣਾ ਹੈ ਇਹ ਤਪਦਾ ਰਹਿੰਦਾ ਨਾ ਪਦਾਰਥ ਮਿਲਣੇ ਕਰਕੇ ਤੇ ਪਦਾਰਥਾਂ ਦੇ ਨਾਸ ਹੋਣ ਤੋਂ ਸਹਿਤਾ ਖੈਤਾ ਖੀਣਤਾ ਆਦਿਕ ਜਿਹੜੇ ਦੁੱਖ ਹੈ ਇਹ ਸਾਰੇ ਜੰਮਣ ਮਰਨ ਦੇ ਦੁੱਖ ਤੇ ਸੰਤਾਪ ਪਦਾਰਥਾਂ ਦੀ ਪ੍ਰਾਪਤੀ ਵੇਲੇ ਰੱਖਿਆ ਦੇ ਦੁੱਖ ਤੇ ਪ੍ਰਾਪਤੀ ਨਾ ਹੋਣ ਦੇ ਆਪ ਪ੍ਰਾਪਤੀ ਦੇ ਦੁੱਖ ਪ੍ਰਾਪਤ ਹੋਏ ਤੋਂ ਨਾਸ ਹੋਣ ਦੇ ਦੁੱਖ ਜਿੰਨੇ ਹਨ ਸਾਰੇ
ਜਾਂ ਤੁਧ ਹੋ ਭੁੱਲੀ ਹੈ
ਹੇ ਮਹਾਰਾਜ ਸਾਰੇ ਦੁੱਖ ਤੇ ਉਹਨਾਂ ਦਾ ਸਾੜ ਜਿਹੜਾ ਦੁੱਖਾਂ ਦਾ ਪੀੜ ਹੋਣੀ ਹੈ ਜੰਮਣ ਮਰਨ ਦੇ ਦੁੱਖ ਤੇ ਸੰਤਾਪ ਤਪਣਾ ਆਦਿ ਵਿਆਧੀ ਉਪਾਧੀ ਕਰਕੇ ਅਧਿਆਤਮ ਦੀ ਭੂਤ ਦੀ ਦੈਵ ਆਦਿਕ ਉਹਨਾਂ ਚਿਰ ਹੀ ਹੈ
ਭੁੱਲੀ
ਜਦੋਂ ਆਪ ਦੀ ਵੱਲੋਂ ਸੱਚੇ ਪਾਤਸ਼ਾਹ ਭੁੱਲ ਜਾਈਦਾ ਆਪਦਾ ਸਿਮਰਨ ਵਿਸਾਰ ਬੈਠੀ ਦਾ ਹੈ
ਕੀਚਨ ਲੱਖ ਉਪਾ
ਜੇ ਮਹਾਰਾ ਆਪਦਾ ਸਿਮਰਨ ਛੱਡ ਦਈਏ ਹੋਰ ਲੱਖਾਂ ਉਪਾਅ ਜੇ ਕਰਦੇ ਰਹੀਏ ਸਾਧਨਾ ਦੇ
ਤਾਂ ਕਹੀ ਨਾ ਘੁੱਲੀ
ਕਿਸੇ ਪ੍ਰਕਾਰ ਵੀ ਘੁੱਲੀਆ ਛੁੱਟ ਨੀ ਸਕੀ ਦਾ ਅਤੇ ਘੁੱਲੀਆ ਮਿਲ ਨੀ ਸਕਦੀ ਦਾ ਘੁਲਣਾ ਨਾ ਮਿਲਣ ਦਾ ਹੀ ਹੁੰਦਾ ਕਿਸੇ ਪ੍ਰਕਾਰ ਮਹਾਰਾ ਤੇਰੇ ਸਰੂਪ ਨਾਲ ਮਿਲਿਆ ਨੀ ਜਾਂਦਾ ਤੇ ਘੁੱਲੀਏ ਛੁੱਟਿਆ ਨੀ ਜਾਂਦਾ ਹੈ
ਜਿਸ ਨੂੰ ਵਿਸਰੈ ਨਾਉ
ਜਿਨ੍ਹਾਂ ਨੂੰ ਮਹਾਰਾਜ ਆਪਕਾ ਅੰਮ੍ਰਿਤ ਨਾਮ ਭੁੱਲ ਜਾਂਦਾ ਹੈ
ਨਿਰਧਨ ਕਾਂਢੀ ਹੈ
ਉਹਦਾ ਨਾਮ ਕੰਗਾਲ ਕਹੀਰ ਹੈ ਕਬੀਰ ਸਾਹਿਬ ਜੀ ਕਹਿੰਦੇ ਕਹਿ ਕਬੀਰ ਨਿਰਧਨ ਹੈ ਸੋਈ ਜਾਂ ਕੇ ਹਿਰਦੇ ਰਾਮ ਨਾ ਹੋਈ ਉਹ ਕੰਗਾਲ ਭਾਵੇਂ ਲੱਖਾਂ ਪਤੀ ਹੋਣ ਲੱਖ ਲੱਖ ਨਾਂਗੇ ਪਾਵੋ ਤੇ ਗਏ ਜਿਨਕੇ ਲੱਖ ਕਰੋੜ ਉਹ ਨਿਰਧਨ ਕਹੀ ਦੇ ਨਾਮ ਰੂਪੀ ਧੰਨ ਤੋਂ ਬਿਨਾਂ ਜਿਹੜੇ ਪੁਰਖ ਹਨ
ਜਿਸ ਨੂੰ ਵਿਸਰੈ ਨਾ
ਜਿਨ੍ਹਾਂ ਨੂੰ ਸੱਚੇ ਪਾਤਸ਼ਾਹ ਆਪਦਾ ਅੰਮ੍ਰਿਤ ਨਾਮ ਭੁੱਲ ਜਾਂਦਾ ਹੈ
ਸੋ ਜੂਨੀ ਹਾਂਡੀ ਹੈ
ਉਹ ਜੂਨਾਂ ਵਿਚ ਹੰਡੀਆਂ ਨਾ ਫਿਰਦੇ ਰਹਿੰਦੇ ਹੈ ਕਦੇ ਕਿਸੇ ਜੂਨ ਚ ਫਿਰਦੇ ਹੈ ਕਦੇ ਕਿਸੇ ਚ ਮੁਕਤ ਨੀ ਉਹ ਹੋ ਸਕਦੇ
ਜਿਸ ਖਸਮ ਨਾ ਆਵੇ ਚਿੱਤ
ਜਿਨ੍ਹਾਂ ਦੇ ਇਹ ਮਾਲਕ ਅਕਾਲ ਪੁਰਖ ਆਪ ਯਾਦ ਨਹੀਂ ਆਉਂਦੇ ਚੇਤੇ ਨਹੀਂ ਆਉਂਦੇ ਜਿਹੜੇ ਸਿਮਰ ਨਹੀਂ ਕਰ ਸਕਦੇ ਆਪਕਾ
ਜਮ ਡੰਡ ਦੇ
ਉਹਨਾਂ ਨੂੰ ਹੀ ਜਮ ਡੰਡ ਦਿੰਦਾ ਹੈ ਲੋਕ ਡੰਡ ਪਿਤਲ ਦੰਡ ਦੇਵ ਦੰਡ ਰਾਜ ਦੰਡ ਆਦਿ ਉਹਨਾਂ ਨੂੰ ਬਣੇ ਰਹਿੰਦੇ ਹਨ ਦੁੱਖ ਜਾਵੇਗਾ ਜੀ ਉਹ ਤੁਸੀਂ ਪਿਛਲੀ ਵੇਖ ਰਹੇ ਅਗਲੀ ਵੇਖ ਰਹੇ ਹੋਗੇ ਸਵਾਮੀ ਜੀ
ਜਿਸ ਖਸਮ ਨਾ ਆਵੇ ਚਿੱਤ
ਜਿਨ੍ਹਾਂ ਦੇ ਖਸਮ ਅਕਾਲ ਪੁਰਖ ਵਾਹਿਗੁਰੂ ਚੇਤੇ ਨਹੀਂ ਆਉਂਦਾ ਹੈ
ਜਮ ਡੰਡ ਦੇ
ਉਹਨਾਂ ਨੂੰ ਜਮ ਪਾਈ ਡੰਡ ਇਹਦੇ ਨਾਲ ਬਸ ਆ ਵੀ ਹੈ ਕਾਲ ਹੈ
ਜਿਸ ਖਸਮ ਨਾ ਆ
ਮਸਾਲਿਆਂ ਦੇਖਦਾ ਲਿਆ ਸਰ ਪਹਿਲਾਂ ਹੈਂ ਇਹਦੇ ਚ ਆ ਵੀ ਹੈ ਅੱਜ ਜਮ ਡੰਡ ਦੇ ਆਵਾ ਇਹੋ ਤਾਂ ਪੜ੍ਹਦੇ ਆ
ਕੀ ਗੱਲ ਹੋ
ਜਿਨ੍ਹਾਂ ਦੇ ਖਸਮ ਅਕਾਲ ਪੁਰਖ ਵਾਹਿਗੁਰੂ ਚੇਤੇ ਨਹੀਂ ਆਉਂਦਾ ਹੈ,
ਜਮ ਦੰਡ ਦੇ
ਉਹਨਾਂ ਨੂੰ ਜਮ ਪਾਈ ਲੋਕ ਦੰਡ, ਪਿਤਰ ਦੰਡ, ਦੇਵ ਦੰਡ, ਰਾਜ ਦੰਡ ਦਿੰਦਾ ਹੈ।
ਖਸਮ ਨਾ ਆਵੀ,
ਆ ਦੇਖ ਇੱਥੇ ਆਵੀ ਆ ਰਿਹਾ,
ਜਿਸ ਖਸਮ ਨਾ ਆਵੀ ਚੇਤ,
ਜਿਨ੍ਹਾਂ ਦੇ ਵਾਹਿਗੁਰੂ ਚੇਤੇ ਨਹੀਂ ਆਉਂਦਾ ਹੈ।
ਰੋਗੀ ਸੇ ਗਣੇ,
ਇਹੋ ਤੋਂ ਕਹਿ ਅੱਗੇ ਵੀ ਸੀ,
ਜਿਸ ਖਸਮ ਨਾ ਆਵੀ ਚੇਤ,
ਜਿਨ੍ਹਾਂ ਦੇ ਵਾਹਿਗੁਰੂ ਚੇਤੇ ਨਹੀਂ ਆਉਂਦਾ ਹੈ।
ਰੋਗੀ ਸੇ ਗਣੇ,
ਉਹ ਰੋਗੀ ਗਿਣੇ ਜਾ ਸਕਦੇ ਹੈ, ਉਹ ਹਉਮੈ ਦੇ ਰੋਗ ਕਰਕੇ, ਆਦਿ ਵਿਆਦੀ ਉਪਾਧੀ ਪੰਜਾਂ ਵਿਕਾਰਾਂ ਦੇ ਰੋਗਾਂ ਕਰਕੇ ਰੋਗੀ ਗਿਣੇ ਵਿਚਾਰੇ ਦੇ ਹਨ।
ਜਿਸ ਖਸਮ ਨਾ ਆਵੀ ਚਿੱਤ,
ਜਿਨ੍ਹਾਂ ਦੇ ਵਾਹਿਗੁਰੂ ਚੇਤੇ ਨਹੀਂ ਆਵੀ ਆਉਂਦਾ ਹੈ।
ਉਹ ਖਰੋ ਅਹੰਕਾਰੀ,
ਉਹ ਖਰੋ ਬਹੁਤੇ ਅਹੰਕਾਰੀ ਹੈ, ਹਰ ਵਕਤ ਮਾਣ ਚ ਹੰਕਾਰ ਚ ਡੁੱਬੇ ਹੀ ਰਹਿੰਦੇ ਹਨ।
ਸੋਈ ਦੁਹੇਲਾ ਜੱਗ,
ਉਹ ਹੀ ਸੰਸਾਰ ਚ ਦੁਹੇਲਾ ਦੁਖੀ ਹੈ।
ਜਿਨ ਨਾਉ ਵਿਸਾਰੀਆ,
ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਨੂੰ ਵਿਸਾਰੀਆ ਭੁਲਾ ਦਿੱਤਾ ਹੈ।